ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਏ ਹੋਏ ਪੈਂਡੇ ਖਾਂ ਤੇ ਦੀਨਾ ਬੇਗ ਦੀ ਫੌਜ ਨਾਲ ਬੜਾ ਵੱਡਾ ਭਾਰੀ ਮੁਕਾਬਲਾ ਕੀਤਾ, ਜੰਗ ਕੀਤਾ। ਬੜਾ ਗਹਿ ਗੱਚ ਜੰਗ ਹੋਇਆ। ਦੋਵੇਂ ਪਾਸਿਆਂ ਦੇ ਸੂਰਮੇ ਬੜੀ ਬਹਾਦਰੀ ਨਾਲ ਲੜੇ ਨੇ। ਪੈਂਡੇ ਖਾਂ ਜੋ ਵੈਰੀ ਦਲ ਦਾ ਜਰਨੈਲ ਹੈ, ਇਹਨੇ ਸਤਿਗੁਰਾਂ ਨੂੰ ਵੰਗਾਰਿਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤੇ ਨੇ ਦੋ ਤੀਰਾਂ ਦਾ ਵਾਰ ਕੀਤਾ, ਪਰ ਇਹਦੇ ਤੀਰ ਨਿਸ਼ਫਲ ਚਲੇ ਗਏ। ਫਿਰ ਸਤਿਗੁਰਾਂ ਨੇ ਵਾਰ ਕੀਤਾ ਤੇ ਪੈਂਡੇ ਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੱਧ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਹੜਾ ਇਹਨਾਂ ਦਾ ਦੂਸਰਾ ਜਰਨੈਲ ਸੀ ਦੀਨਾ ਬੇਗ, ਉਹ ਜ਼ਖਮੀ ਹੋ ਗਿਆ ਔਰ ਇਹਨਾਂ ਦੀਆਂ ਫੌਜਾਂ ਮੂੰਹ ਤਾੜੀਆਂ ਹੋ ਕੇ ਪਿਛਾਂ ਨੂੰ ਦੌੜ ਪਈਆਂ। ਸਤਿਗੁਰਾਂ ਦੇ ਸੂਰਬੀਰ ਬਹਾਦਰ ਸਿੰਘਾਂ ਨੇ ਇਹੋ ਜਿਹਾ ਜ਼ੋਰ ਦਾ ਹਮਲਾ ਕੀਤਾ ਕਿ ਭੱਜੇ ਜਾਂਦਿਆਂ ਦੇ ਘੋੜੇ ਖੋਹ ਲਏ, ਹਥਿਆਰ ਖੋਹ ਲਏ, ਬਹੁਤ ਸਾਰੇ ਘੋੜੇ ਤੇ ਸ਼ਸਤਰ ਖੋਹ ਕੇ ਆਪਣੇ ਕਬਜ਼ੇ 'ਚ ਕਰਕੇ ਖਿਦਰਾਬਾਦ ਤੱਕ ਇਹਨਾਂ ਨੂੰ ਛੱਡ ਕੇ ਆਏ ਹਨ। ਤੋ ਇਸ ਪ੍ਰਕਾਰ ਨਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਸ ਜੰਗ ਦੇ ਵਿੱਚ ਫਤਿਹ ਹੋਈ ਹੈ। ਰਣ ਭੂਮੀ ਵਿੱਚ ਫਤਿਹ ਪ੍ਰਾਪਤ ਕਰਕੇ ਦਸਮੇਸ਼ ਪਾਤਸ਼ਾਹ ਜੀ ਸ੍ਰੀ ਅਨੰਦਪੁਰ ਸਾਹਿਬ ਵਾਪਸ ਆਏ ਨੇ। ਸਤਿਗੁਰਾਂ ਦੇ ਕਵੀਸ਼ਰੀਆਂ ਨੇ ਸਤਿਗੁਰਾਂ ਦੀ ਫਤਿਹ ਦੀਆਂ ਬੜੀਆਂ ਬੜੀਆਂ ਸੁੰਦਰ ਕਵਿਤਾਵਾਂ ਰਚ ਰਚ ਕੇ ਗਾਇਨ ਕੀਤੀਆਂ ਨੇ। ਬੜੇ ਬੜੇ ਸੁੰਦਰ ਕਵਿਤ ਰਚ ਕੇ ਛੰਦ ਮਹਾਰਾਜ ਜੀ ਦੀ ਸਿਫਤ ਵਿੱਚ ਗਾਇਨ ਕੀਤੇ ਨੇ। ਸਤਿਗੁਰਾਂ ਦੇ ਜਿਹੜੇ ਸੂਰਬੀਰ ਬਹਾਦਰ ਯੋਧੇ ਹਨ, ਉਹਨਾਂ ਦੀ ਸਿਫਤ ਵਿੱਚ ਕਵਿਤ ਗਾਇਨ ਕੀਤੇ ਨੇ। ਹਰ ਪਾਸੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਧਾਈਆਂ ਵੱਜ ਰਹੀਆਂ। ਇਹ ਕਥਾ ਆਪ ਜੀ ਨੇ ਕੱਲ ਦੇ ਪ੍ਰਸੰਗ ਦੇ ਵਿੱਚ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕੀਤੀ ਹੈ। ਆਓ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ, ਗੁਰੂ ਪੰਥ ਖਾਲਸੇ ਦੀ ਮਹਿਮਾ, ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਨੇ। ਗੁਰੂ ਉਪਮਾ ਵਿੱਚ ਸਰਵਣ ਗੁਰੂ ਉਪਮਾ ਵਿੱਚ ਹਾਜ਼ਰੀਆਂ ਭਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ। ਸਤਨਾਮ
ਸ੍ਰੀ ਵਾਹਿ ਸਾਹਿਬ ਜੀਓ।
ਸਤਨਾਮ ਸ੍ਰੀ
ਦੋਏਰਾ ਲੀਲੇ ਪਾਉਲ ਖੰਡੇ ਕੇ ਸਿੰਘ ਜਾ ਕਹਿ ਜਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਸੋਂ ਬਹੁਤ ਸਾਰੇ ਸਿੱਖ ਆਉਂਦੇ ਨੇ, ਆ ਕੇ ਖੰਡੇ ਬਾਟੇ ਦੀ ਪੌਲ ਛਕਦੇ ਨੇ। ਪਰ ਖੰਡੇ ਦੀ ਪੌਲ ਛੱਕ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲੋਂ ਆਗਿਆ ਲੈ ਕੇ ਆਪੋ ਆਪਣਿਆਂ ਨਗਰਾਂ ਨੂੰ, ਆਪੋ ਆਪਣਿਆਂ ਦੇਸ਼ਾਂ ਨੂੰ, ਜਿੱਥੇ ਜਿੱਥੇ ਦੇ ਰਹਿਣ ਵਾਲੇ ਸਿੱਖ ਨੇ, ਗੁਰਦੇਵ ਕੋਲੋਂ ਖੰਡੇ ਬਾਟੇ ਦੀ ਪੌਲ ਛੱਕ ਕੇ ਜਾਂਦੇ ਹਨ।
ਨਗਰ ਨਗਰ ਮੈਂ ਬਾਗੂਏ ਗੁਰ ਸੰਗਤ ਸਮਦਾਏ।
ਜਿਹੜੇ ਅੰਮ੍ਰਿਤਧਾਰੀ ਸਿੰਘ ਨੇ, ਜਿਹੜੇ ਦੂਸਰੇ ਅਨਮਤੀਏ ਲੋਕ ਨੇ, ਉਹਨਾਂ ਦੇ ਨਾਲ ਸਿੰਘਾਂ ਦਾ ਵਾਦ ਵਿਵਾਦ ਵੀ ਹੁੰਦਾ। ਉਹ ਕਹਿੰਦੇ ਜੀ ਆਹ ਕੀ ਤੁਸੀਂ ਨਵੀਂ ਮਰਿਆਦਾ ਧਾਰਨ ਕਰ ਲਈ, ਹਰ ਵੇਲੇ ਗਾਤਰੇ ਕਿਰਪਾਨ ਰੱਖਦੇ ਹੋ, ਸਿਰਾਂ ਦੇ ਉੱਤੇ ਦਸਤਾਰਾਂ ਸਜਾਉਂਦੇ ਹੋ ਤੇ ਤੇੜ ਕਛਿਹਰਾ ਰੱਖਦੇ ਹੋ, ਕੇਸ ਨਹੀਂ ਕਤਲ ਕਰਾਉਂਦੇ, ਤੇ ਇਸ ਤਰ੍ਹਾਂ ਦੀ ਤੁਸੀਂ ਰਹਿਤ ਵਹਿਤ ਧਾਰਨ ਕੀਤੀ ਹੋਈ ਹੈ, ਇਹ ਤਾਂ ਸਾਡੇ ਮਤ ਦੇ ਵਿੱਚ, ਸਾਡੇ ਧਰਮ ਦੇ ਵਿੱਚ ਨਹੀਂ ਰਹੀ। ਪਹਿਲਾਂ ਤਾਂ ਚਰਨ ਪੌਲ ਦੀ ਮਰਿਆਦਾ ਚੱਲਦੀ ਸੀ, ਹੁਣ ਤੁਸੀਂ ਖੰਡੇ ਦੀ ਪੌਲ ਛਕਣ ਲੱਗ ਪਏ ਹੋ। ਇੱਦਾਂ ਬਹੁਤ ਸਾਰੇ ਜਿਹੜੇ ਹੋਰ ਮਤਾਂ ਦੇ ਲੋਕ ਨੇ, ਉਹਨਾਂ ਦੇ ਨਾਲ ਸਿੰਘਾਂ ਦਾ ਵਾਦ ਵਿਵਾਦ ਵੀ ਹੁੰਦਾ ਹੈ। ਉਹਨਾਂ ਦੇ ਨਾਲ ਸਿੰਘਾਂ ਦਾ ਬਹੁਤ ਸਾਰਾ ਭਾਰੀ ਵਾਦ ਵਿਵਾਦ ਹਰ ਇੱਕ ਨਗਰ ਦੇ ਵਿੱਚ ਹੁੰਦਾ ਹੈ।
ਕਿਉਂ ਪਈ ਜਾਤ ਪਾਤ ਨੇ ਬਦਿਤ ਜੀ।
ਹੁਣ ਜਿਹੜੇ ਲੋਕ ਜਾਤ ਪਾਤ ਦੇ ਚੱਕਰਾਂ ਵਿੱਚ ਬੰਨੇ ਹੋਏ ਨੇ, ਜਿਹੜੇ ਜਾਤੀਵਾਦ ਮੰਨਦੇ ਨੇ ਵੀ ਅਸੀਂ ਬ੍ਰਾਹਮਣ ਹਾਂ, ਅਸੀਂ ਛੱਤਰੀ ਹਾਂ, ਜਾਂ ਅਸੀਂ ਵੈਸ਼ ਹਾਂ, ਜਾਂ ਅਸੀਂ ਸ਼ੂਦਰ ਹਾਂ, ਇੱਦਾਂ ਜਿਹੜੇ ਜਾਤ ਪਾਤ ਦੇ ਚੱਕਰਾਂ ਦੇ ਵਿੱਚ ਬੱਧੇ ਹੋਏ ਹਨ।
ਕੇਸ ਕਾਛ ਨੇ ਮਨ ਤੇ,
ਉਹ ਜਿਹੜੇ ਜਾਤੀਵਾਦ ਦੇ ਚੱਕਰਾਂ ਵਿੱਚ ਬੱਧੇ ਹੋਏ ਲੋਕ ਨੇ, ਬ੍ਰਾਹਮਣ ਖੱਤਰੀ ਆਦਿਕ, ਉਹ ਨਾ ਤਾਂ ਕੇਸਾਂ ਨੂੰ ਮੰਨਦੇ ਨੇ। ਉਹ ਕਹਿੰਦੇ ਜੀ ਸਾਡੇ ਤਾਂ ਧਰਮ ਦੇ ਵਿੱਚ ਹੁਣ ਤੱਕ ਭੱਦਣ ਕਰਾਉਣ ਦੀ ਮਰਿਆਦਾ ਰਹੀ ਹੈ ਕਿ ਮੁੰਡਨ ਕਰਾਉਣਾ, ਇਹ ਸਾਡੇ ਧਰਮ ਦੀ ਰੀਤ ਰਹੀ ਹੈ, ਤੇ ਇਸ ਤਰ੍ਹਾਂ ਉਹ ਵਿਵਾਦ ਕਰਦੇ ਨੇ। ਉਹ ਨਾ ਤਾਂ ਕੇਸਾਂ ਨੂੰ ਮੰਨਦੇ ਨੇ ਤੇ ਨਾ ਹੀ ਖੰਡੇ ਬਾਟੇ ਦੀ ਪੌਲ ਨੂੰ ਮੰਨਦੇ ਨੇ, ਤੇ ਨਾ ਹੀ ਜਿਹੜੇ ਸਿੰਘ ਕਛਿਹਰਾ ਧਾਰਨ ਕਰਕੇ ਰੱਖਦੇ ਨੇ ਤੇੜ, ਉਹਨੂੰ ਵੀ ਨਹੀਂ ਮੰਨਦੇ। ਕਹਿੰਦੇ ਜੀ ਅਸੀਂ ਤਾਂ ਧੋਤੀਆਂ ਬੰਨਦੇ ਹਾਂ, ਤੇ ਧੋਤੀਆਂ ਬੰਨਣ ਦੀ ਰਵਾਇਤ ਸਾਡੇ ਵਿੱਚ ਪੁਰਾਤਨ ਸਮੇਂ ਤੋਂ ਚੱਲਦੀ ਆ ਰਹੀ ਹੈ। ਤੁਸੀਂ ਇਹ ਨਵੇਂ ਕਛਹਿਰੇ ਧਾਰਨ ਕਰ ਲਏ ਨੇ, ਧੋਤੀਆਂ ਲਾਣੀਆਂ ਤਿਆਗ ਦਿੱਤੀਆਂ। ਏਦਾਂ ਉਹ ਸਤਿਗੁਰਾਂ ਦੇ ਸਿੰਘਾਂ ਦੇ ਉੱਤੇ ਕਿੰਤੂ ਪਰੰਤੂ ਕਰਦੇ ਹਨ।
ਭੱਜਣ ਹੋਏ ਸੁਬੈ ਬੰਸ ਹਮਾਰੇ,
ਕਹਿੰਦੇ ਜੀ ਸਾਡੇ ਬੰਸ਼ ਦੇ ਵਿੱਚ ਸਾਡੀ ਜਿਹੜੀ ਕੁੱਲ ਹੈ ਇਹਦੇ ਵਿੱਚ ਭੱਜਣ ਕਰਨ ਦੀ ਮਰਿਆਦਾ ਰਹੀ ਹੈ। ਭੱਜਣ ਦਾ ਮਤਲਬ ਹੁੰਦਾ ਮੁੰਡਨ ਕਰਨਾ, ਕੇਸ ਕਟਾਣੇ। ਕਹਿੰਦੇ ਜੀ ਸਾਡੇ ਤਾਂ ਜਿਹੜਾ ਬੰਸ਼ ਹੈ, ਸਾਡੇ ਬੰਸ਼ ਦੇ ਵਿੱਚ ਬ੍ਰਾਹਮਣਾਂ ਦੇ ਬੰਸ਼ ਵਿੱਚ, ਸਾਡੇ ਖੱਤਰੀਆਂ ਦੇ ਬੰਸ਼ ਵਿੱਚ ਤੇ ਜੀ ਭੱਜਣ ਕਰਨ ਦੀ ਰਵਾਇਤ ਰਹੀ ਹੈ। ਅਸੀਂ ਹੁਣ ਤੱਕ ਕੇਸ ਕਟਾਉਂਦੇ ਰਹੇ ਹਾਂ, ਮੁੰਡਨ ਕਰਵਾਉਂਦੇ ਰਹੇ ਹਾਂ।
ਤਿਸਕੋ ਤਿਆਗ ਨਾ ਅੰਗੀਕਾਰੇ,
ਅਸੀਂ ਆਪਣਾ ਉਹ ਭੱਜਣ ਦੀ ਜਿਹੜੀ ਕਿਰਿਆ ਉਹ ਨਹੀਂ ਛੱਡ ਸਕਦੇ। ਤੇ ਆਹ ਜਿਹੜੀ ਤੁਸੀਂ ਨਵੀਂ ਰੀਤ ਧਾਰਨ ਕੀਤੀ ਹੈ, ਖੰਡੇ ਦੀ ਪੌਲ ਚੱਕ ਕੇ ਕੇਸਾ ਧਾਰੀ ਹੁੰਦੇ ਹੋ, ਇਹ ਅਸੀਂ ਨਹੀਂ ਅੰਗੀਕਾਰ ਕਰਨੀ। ਏਦਾਂ ਜਿਹੜੇ ਹੋਰ ਮਤਾਂ ਦੇ ਲੋਕ ਨੇ ਨਾ, ਉਹ ਸਿੰਘਾਂ ਨਾਲ ਬਹਿਸਦੇ ਨੇ, ਸਿੰਘਾਂ ਦੇ ਨਾਲ ਵਾਦ ਵਿਵਾਦ ਕਰਦੇ। ਕਹਿੰਦੇ ਜੀ ਅਸੀਂ ਨਹੀਂ ਆਪਣੇ ਧਰਮ ਦੀਆਂ ਰੀਤੀਆਂ ਛੱਡਣੀਆਂ, ਅਸੀਂ ਨਾ ਮੁੰਡਨ ਕਰਨਾ ਛੱਡਣਾ, ਨਾ ਹੀ ਧੋਤੀਆਂ ਲਾਣੀਆਂ ਛੱਡਣੀਆਂ ਨੇ, ਅਸੀਂ ਆ ਜਿਹੜੀ ਤੁਹਾਡੀ ਨਵੀਂ ਰੀਤ ਹੈ ਇਹ ਅੰਗੀਕਾਰ ਨਹੀਂ ਕਰਨੀ।
ਸਿੱਖ ਕਦੀਮੀ ਹੈ ਗੁਰ ਕੇਰੇ, ਪੱਗ ਪਾਹੁਲ ਕੀ ਲੇਤ ਕਨੇਰੇ।
ਉਹਨਾਂ ਵਿੱਚੋਂ ਕਈ ਸਿੱਖ ਵੀ ਹੁੰਦੇ ਸੀ, ਉਹ ਵੀ ਇਹ ਵੀ ਕਹਿੰਦੇ ਸਨ, ਕਹਿੰਦੇ ਜੀ ਅਸੀਂ ਤਾਂ ਗੁਰੂ ਸਾਹਿਬ ਦੀ ਚਰਨ ਪੌਲ ਲਈ ਹੋਈ ਹੈ, ਸਾਨੂੰ ਖੰਡੇ ਦੀ ਪੌਲ ਦੀ ਕੀ ਲੋੜ ਹੈ। ਉਹਨਾਂ ਚੋਂ ਕਈ ਸਿੱਖ ਜਿਹੜੇ ਉਹ ਚਰਨ ਪੌਲੀਏ ਵੀ ਸੀ, ਕਹਿੰਦੇ ਜੀ ਅਸੀਂ ਤਾਂ ਗੁਰੂ ਘਰ ਦੀ ਚਰਨ ਪੌਲ ਲਈ ਹੋਈ ਹੈ, ਗੁਰੂ ਘਰ ਦੇ ਬੜੇ ਮੁੱਢ ਕਦੀਮੀ ਸਿੱਖ ਹਾਂ, ਅਸੀਂ ਬੜੇ ਪੁਰਾਣੇ ਸਿੱਖ ਹਾਂ, ਅਸੀਂ ਤਾਂ ਚਰਨ ਪੌਲ ਲਈ ਹੋਈ ਹੈ, ਸਾਨੂੰ ਖੰਡੇ ਦੀ ਪੌਲ ਦੀ ਕੋਈ ਲੋੜ ਨਹੀਂ।
ਕਰ ਦੇ ਕੇਸ ਕੱਚ ਰਹਿਤ ਜੁਨਿਆਰੇ, ਸੋਨਾ ਕਰੇ ਹਮ ਅੰਗੀਕਾਰੀ।
ਆ ਜਿਹੜਾ ਤੁਸੀਂ ਆਪਣੇ ਗਾਤਰੇ ਕਿਰਪਾਨ ਰੱਖਦੇ ਹੋ, ਕੇਸ ਰੱਖਦੇ ਹੋ, ਸਿਰ ਦੇ ਉੱਤੇ ਰਹਿਤ ਬਹਿਤ ਰੱਖਦੇ ਹੋ, ਇਹ ਰਹਿਤ ਅਸੀਂ ਨਹੀਂ ਅੰਗੀਕਾਰ ਕਰਨੀ। ਇਹ ਜਿਹੜੀ ਰਹਿਤ ਤੁਸੀਂ ਰੱਖੀ ਹੋਈ ਹੈ, ਜਾਂ ਜਿਹੜੀ ਆ ਤੁਸੀਂ ਗਾਤਰੇ ਕਰਦ ਰੱਖਦੇ ਹੋ, ਕਿਰਪਾਨ ਰੱਖਦੇ ਹੋ, ਇਹ ਜਿਹੜੀ ਨਿਆਰੀ ਰਹਿਤ ਤੁਸੀਂ ਰੱਖੀ ਹੋਈ ਹੈ, ਕਛਹਿਰਾ ਤੁਸੀਂ ਧਾਰਨ ਕਰਦੇ ਹੋ, ਕੇਸ ਤੁਸੀਂ ਧਾਰਨ ਕਰਦੇ ਹੋ, ਇਹ ਰੀਤੀਆਂ ਅਸੀਂ ਨਹੀਂ ਧਾਰਨ ਕਰਨੀਆਂ।
ਇਸ ਪ੍ਰਕਾਰ ਜੋ ਹੱਠ ਕੋ ਕਰਤੇ,
ਤਾਂ ਕਈ ਜਿਹੜੇ ਨੇ ਉਹ ਹੱਠ ਕਰਦੇ ਨੇ, ਸਿੰਘਾਂ ਦੇ ਨਾਲ ਬਹੁਤ ਜ਼ਿਆਦਾ ਵਿਵਾਦ ਵੀ ਕਰਦੇ ਹਨ।
ਜਗ ਝੂਠ ਆਦਕ ਬਰਤਨ ਧਰਤੇ,
ਇਹੋ ਜਿਹੇ ਲੋਕ ਨੇ ਕਈ ਮਨਮੁਖ ਤੇ ਮਨਮਤੀਏ, ਉਹ ਜਗਤ ਝੂਠ ਦੀ ਵੀ ਵਰਤੋਂ ਕਰਦੇ ਨੇ। ਕਹਿੰਦੇ ਜੀ ਅਸੀਂ ਤਾਂ ਜਗਤ ਝੂਠ ਵੀ ਪੀਣੀ ਆ, ਅਸੀਂ ਨਹੀਂ ਛੱਡ ਸਕਦੇ। ਜਗਤ ਝੂਠ ਕਹਿੰਦੇ ਨੇ ਤੰਬਾਕੂ ਨੂੰ, ਉਹਨਾਂ ਵਿੱਚੋਂ ਕਈ ਤੰਬਾਕੂ ਦਾ ਸੇਵਨ ਵੀ ਕਰਦੇ ਨੇ, ਜਗਤ ਝੂਠ ਦੀ ਵੀ ਵਰਤੋਂ ਕਰਦੇ ਹਨ।
ਤਿਨ ਕੋ ਸਿੰਘ ਕਰੇ ਅਪਮਾਨਾ,
ਹੁਣ ਜਿਹੜੇ ਸਿੰਘ ਨੇ ਤਿਆਰ ਬਰ ਤਿਆਰ ਰਹਿਣੀ ਬਹਿਣੀ ਚ ਪੱਕੇ ਰਹਿਣ ਵਾਲੇ, ਉਹ ਫਿਰ ਉਹਨਾਂ ਦਾ ਅਪਮਾਨ ਕਰਦੇ ਨੇ, ਕਹਿੰਦੇ ਪਰੇ ਹਟ ਜਾਓ, ਜਗਤ ਝੂਠ ਵਰਤਦੇ ਹੋ, ਸਾਡੇ ਨੇੜੇ ਨਾ ਲੱਗੋ। ਜਿਹੜੇ ਕੇਸ ਕਟਾਉਂਦੇ ਸੀ, ਪਤਤ ਹੁੰਦੇ ਸੀ, ਉਹਨਾਂ ਨੂੰ ਵੀ ਕਹਿੰਦੇ ਭਾਈ ਤੁਹਾਡੇ ਨਾਲ ਸਾਡੀ ਕੋਈ ਰੋਟੀ ਬੇਟੀ ਦੀ ਸਾਂਝ ਨਹੀਂ, ਸਾਡੇ ਤੋਂ ਵੱਖਰੇ ਹੋ ਜਾਓ। ਏਦਾਂ ਸਿੰਘ ਜਿਹੜਾ ਜਗਤ ਝੂਠ ਦੀ ਕੋਈ ਵਰਤੋਂ ਕਰਦਾ, ਉਹਦੇ ਨਾਲ ਵਰਤਦੇ ਹੀ ਨਹੀਂ, ਉਹਦਾ ਤਿਰਸਕਾਰ ਕਰ ਦਿੰਦੇ ਨੇ, ਸਗੋਂ ਉਹਦਾ ਅਪਮਾਨ ਕਰਦੇ ਹਨ।
ਨਿਆਰੇ ਪਏ ਖਾਣੇ ਹਰ ਪਾਨਾ,
ਖਾਲਸੇ ਦਾ ਜਿਹੜਾ ਖਾਣ ਤੇ ਪਾਣ ਹੈ ਉਹ ਨਿਆਰਾ ਹੋ ਗਿਆ, ਖਾਲਸੇ ਦਾ ਖਾਣਾ ਵੀ ਨਿਆਰਾ, ਖਾਲਸੇ ਦਾ ਜਿਹੜਾ ਪਹਿਰਾਵਾ ਹੈ ਉਹ ਵੀ ਨਿਆਰਾ, ਬਾਹਰ ਦਾ ਜਿਹੜਾ ਸਵਰੂਪ ਹੈ ਉਹ ਵੀ ਨਿਆਰਾ ਹੈ, ਖਾਲਸੇ ਦੀ ਰਹਿਣੀ ਬਹਿਣੀ ਸਹਿਣੀ ਕਹਿਣੀ ਸਿਧਾਂਤ ਸਭ ਨਾਲੋਂ ਨਿਆਰਾ ਹੈ, ਸਭ ਨਾਲੋਂ ਵੱਖਰਾ ਹੈ।
ਗੁਰੂ ਨਿਕਟਰੇ ਸਿੱਖੀਐ ਸਿੱਖ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇੜੇ ਰਹਿ ਕੇ ਉਹ ਸਿੱਖਿਆ ਸਿੱਖਦੇ ਨੇ। ਬਹੁਤ ਸਾਰੇ ਸਿੰਘ ਬਹੁਤਾ ਸਮਾਂ ਗੁਰੂ ਕਲਗੀਧਰ ਜੀ ਦੇ ਕੋਲ ਰਹਿ ਕੇ ਆਉਂਦੇ ਨੇ ਆਨੰਦਪੁਰ ਸਾਹਿਬ, ਕੋਈ 6 ਮਹੀਨੇ, ਕੋਈ ਸਾਲ, ਕੋਈ 2 ਸਾਲ ਰਹਿ ਕੇ ਆਉਂਦੇ ਨੇ ਕਿ ਸਤਿਗੁਰਾਂ ਦੇ ਕੋਲ ਰਹਿ ਕੇ ਸਿੱਖਿਆ ਸਿੱਖੀਏ। ਗੁਰੂ ਘਰ ਦੀ ਜਿਹੜੀ ਸਿੱਖਿਆ ਹੈ ਉਹ ਸਤਿਗੁਰਾਂ ਦੇ ਨੇੜੇ ਰਹਿ ਕੇ ਹੀ ਸਿੱਖੀ ਜਾ ਸਕਦੀ ਹੈ ਨਾ। ਜਦੋਂ ਗੁਰੂ ਘਰਾਂ ਵਿੱਚ ਰਹੋਗੇ ਤੇ ਗੁਰੂ ਘਰ ਦੀ ਮਰਿਆਦਾ ਦਾ ਪਤਾ ਲੱਗਦਾ, ਗੁਰੂ ਘਰ ਦੀ ਰਹਿਣੀ ਬਹਿਣੀ ਦਾ ਪਤਾ ਲੱਗਦਾ। ਜੇ ਗੁਰੂ ਘਰ ਦੇ ਵਿੱਚ ਹੀ ਨਾ ਆਓਗੇ ਤੇ ਕਿਵੇਂ ਪਤਾ ਲੱਗੇਗਾ ਰਹਿਣੀ ਬਹਿਣੀ ਕੀ ਹੁੰਦੀ ਹੈ ਸਿੱਖ ਦੀ। ਇਸ ਕਰਕੇ ਬਹੁਤ ਸਾਰੇ ਜਿਹੜੇ ਸਿੱਖ ਨੇ ਸਤਿਗੁਰਾਂ ਦੇ ਕੋਲ ਰਹਿ ਕੇ ਸਿੱਖਿਆ ਸਿੱਖਦੇ ਹਨ।
ਹਿੰਦੂ ਤੁਰਕ ਦ੍ਵੈਤੇ ਭਿੰਨ ਦੀਖ,
ਉਹ ਜਿਹੜੇ ਸਿੰਘ ਨੇ ਸਤਿਗੁਰਾਂ ਦੇ ਉਹ ਹਿੰਦੂਆਂ ਤੇ ਮੁਸਲਮਾਨਾਂ ਦੋਵਾਂ ਤੋਂ ਨਿਰਾਲੇ ਦਿਸਦੇ ਨੇ। ਨਾ ਉਹ ਹਿੰਦੂਆਂ ਵਰਗੇ ਨੇ ਨਾ ਹੀ ਮੁਸਲਮਾਨਾਂ ਵਰਗੇ ਨੇ। ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਰਾਲੇ ਸਿੰਘ ਨਜ਼ਰ ਆਉਂਦੇ ਹਨ।
ਜਗ ਸਮੁੰਦਰ ਤੇ ਸਾਰ ਨਿਕਾਰਾ,
ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਗਤ ਰੂਪੀ ਸਮੁੰਦਰ ਵਿੱਚੋਂ ਸਤਿਗੁਰਾਂ ਨੇ ਖਾਲਸਾ ਨਿਚੋੜ ਰੂਪ ਕੱਢਿਆ, ਜਿਵੇਂ ਦਹੀਂ ਰਿੜਕ ਕੇ ਉਹਦੇ ਵਿੱਚੋਂ ਮੱਖਣ ਵੱਖਰਾ ਕੱਢ ਲਈਦਾ ਨਾ ਤੇ ਛਾਛ ਲੱਸੀ ਛੱਡ ਦੇਈਦੀ ਹੈ। ਕਹਿੰਦੇ ਇਸੇ ਤਰ੍ਹਾਂ ਮਾਨੋ ਜਗਤ ਰੂਪੀ ਇਸ ਸਮੁੰਦਰ ਵਿੱਚੋਂ ਇਹਦਾ ਨਿਚੋੜ ਕੱਢਿਆ ਗੁਰੂ ਖਾਲਸੇ ਦੇ ਰੂਪ ਵਿੱਚ। ਖਾਲਸਾ ਜਿਹੜਾ ਉਹ ਤੱਤ ਹੈ, ਉਹ ਨਿਚੋੜ ਹੈ, ਉਹ ਸਾਰ ਹੈ।
ਅੰਗੀਕਾਰਾ,
ਔਰ ਜਿਹੜੇ ਅੰਮ੍ਰਿਤ ਧਾਰੀ ਨੇ ਔਰ ਸਦਾ ਗੁਰੂ ਸਾਹਿਬ ਜੀ ਦੀ ਦੱਸੀ ਹੋਈ ਜਿਹੜੀ ਰਹਿਤ ਹੈ ਉਸ ਰਹਿਤ ਨੂੰ ਅੰਗੀਕਾਰ ਕਰਦੇ ਹਨ।
ਸਿੰਘ ਸੁਰ ਸੇ ਤਤਕਾਲਾ,
ਔਰ ਸਤਿਗੁਰਾਂ ਦੇ ਸਿੰਘ ਤਾਤਕਾਲ ਉਸੇ ਵਕਤ ਦੇਵਤੇ ਬਣ ਗਏ ਨੇ। ਮਹਾਰਾਜ ਜੀ ਦੇ ਸਿੰਘ ਤਾਤਕਾਲ ਗੁਰੂ ਖਾਲਸਾ ਜੀ ਦੇਵਤੇ ਬਣ ਗਏ ਨੇ, ਕਿਉਂਕਿ ਸਤਿਗੁਰਾਂ ਨੇ ਦੇਵਤੇ ਬਣਾਇਆ। ਮਹਾਰਾਜ ਜੀ ਦੇ ਬਚਨ ਨੇ ਨਾ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਿਸ ਨੇ ਬੰਦਿਆਂ ਤੋਂ ਦੇਵਤੇ ਬਣਾਉਂਦਿਆਂ ਦੇਰੀ ਨਹੀਂ ਲਾਈ, ਐਸੇ ਸਤਿਗੁਰੂ ਜੀ ਦੇ ਮਹਾਨ ਸਿੰਘ ਸੂਰਬੀਰ ਬਹਾਦਰ ਯੋਧੇ ਉਹ ਤਾਤਕਾਲ ਦੇਵਤੇ ਬਣ ਗਏ ਹਨ।
ਹਾਲਤ ਪਲਤ ਸੁੱਖ ਲਿਓ ਮਿਸਾਲਾ,
ਤੇ ਜਿਹੜੇ ਸਤਿਗੁਰਾਂ ਦੀ ਕਿਰਪਾ ਸਦਕਾ ਦੇਵਤੇ ਬਣ ਗਏ ਨੇ ਸਿੱਖ, ਉਹਨਾਂ ਨੇ ਲੋਕ ਤੇ ਪਰਲੋਕ ਦੇ ਮਹਾਨ ਸੁੱਖ ਪ੍ਰਾਪਤ ਕਰ ਲਏ। ਇਸ ਲੋਕ ਦੇ ਵੀ ਤੇ ਪਰਲੋਕ ਦੇ ਵੀ ਉਹਨਾਂ ਨੇ ਸੁੱਖ ਪ੍ਰਾਪਤ ਕਰ ਲਏ ਹਨ।
ਕੀਤਕ ਪਾਹੁਲ ਖੰਡੇ ਕੀ ਲੈ,
ਔਰ ਕਈ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਖੰਡੇ ਦੀ ਪਾਹੁਲ ਲੈਂਦੇ ਨੇ, ਖੰਡੇ ਦੀ ਪਾਹੁਲ ਛਕਦੇ ਹਨ।
ਸੇਵ ਗੁਰੂ ਕੋ ਜਾਏ ਸਦਨ ਮੈਂ,
ਔਰ ਸਤਿਗੁਰਾਂ ਦੀ ਸੇਵਾ ਕਰਦੇ ਮਹਾਰਾਜ ਜੀ ਦੇ ਕੋਲ ਰਹਿ ਰਹਿ ਕੇ, ਕਈ ਮਹੀਨੇ ਗੁਰੂ ਸਾਹਿਬ ਕੋਲ ਰਹਿ ਕੇ ਸਤਿਗੁਰਾਂ ਦੀ ਸੇਵਾ ਕਰਕੇ ਫਿਰ ਸਤਿਗੁਰਾਂ ਕੋਲੋਂ ਛੁੱਟੀ ਲੈ ਕੇ ਆਗਿਆ ਲੈ ਕੇ ਆਪਣਿਆਂ ਘਰਾਂ ਨੂੰ ਜਾਂਦੇ ਹਨ।
ਕੀਤਕ ਜੀਵਨ ਮਰਨੇ ਮਾਹੇ,
ਕਈਆਂ ਦੇ ਮਨ ਦੇ ਵਿੱਚ ਕੇਵਲ ਇਹੀ ਹੈ ਵੀ ਅਸੀਂ ਆਪਣੇ ਘਰ ਚ ਜੀਵਨ ਮਰਨ ਤੇ ਹੀ ਜਾਣਾ, ਉਦਾਂ ਨਹੀਂ ਜਾਣਾ। ਹਾਂ, ਜੇ ਕਿਸੇ ਦਾ ਜਨਮ ਹੋਇਆ ਤਾਂ, ਜੇ ਕੋਈ ਮਰ ਗਿਆ ਤਾਂ ਜਾਣਾ। ਏਦਾਂ ਦੀ ਬਿਰਤੀ ਵਾਲੇ ਵੀ ਸਿੰਘ ਨੇ ਜਿਹੜੇ ਕਹਿੰਦੇ ਅਸੀਂ ਜਾਣਾ ਹੀ ਨਹੀਂ ਸਤਿਗੁਰਾਂ ਨੂੰ ਛੱਡ ਕੇ, ਜੇ ਕੋਈ ਜੀਵਨ ਮਰਨਾ ਹੋਵੇਗਾ ਘਰ ਦੇ ਵਿੱਚ ਤਾਂ ਚਲੇ ਜਾਵਾਂਗੇ।
ਸੰਗੀ ਭਏ ਤਵੈ ਗੁਰ ਨਾਹੀ,
ਔਰ ਸਤਿਗੁਰਾਂ ਦੇ ਨਾਲ ਹੀ ਜੀਵਣਾ ਤੇ ਸਤਿਗੁਰਾਂ ਦੇ ਨਾਲ ਹੀ ਰਹਿ ਕੇ ਮਰਨਾ। ਏਦਾਂ ਦੀ ਬਿਰਤੀ ਵਾਲੇ ਜਿਹੜੇ ਸਿੰਘ ਨੇ ਉਹ ਸਤਿਗੁਰਾਂ ਦੇ ਸੰਗੀ ਬਣਨੇ। ਜਿਹੜੇ ਕਹਿੰਦੇ ਅਸੀਂ ਜਾਣਾ ਹੀ ਨਹੀਂ ਛੱਡ ਕੇ, ਉਹ ਕਿਹੜੇ ਸਿੰਘ ਸਨ ਜਿਨ੍ਹਾਂ ਨੇ ਆਖਿਆ ਕਿ ਅਸੀਂ ਜੀਵਣਾ ਵੀ ਸਤਿਗੁਰਾਂ ਨਾਲ ਹੈ ਤੇ ਮਰਨਾ ਵੀ ਸਤਿਗੁਰਾਂ ਨਾਲ ਹੈ? ਉਹ ਪ੍ਰਤੱਖ ਪ੍ਰਮਾਣ ਹੈ ਅਬਚਲ ਨਗਰ ਨਾਂਦੇੜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ, ਜਿੱਥੇ ਬਾਜਾਂ ਵਾਲੇ ਗੁਰੂ ਕਲਗੀਧਰ ਦਾ ਅੰਗੀਠਾ ਐਨ ਬਿਲਕੁਲ ਨਾਲ ਭਾਈ ਦਇਆ ਸਿੰਘ ਤੇ ਧਰਮ ਸਿੰਘ ਦਾ ਅੰਗੀਠਾ ਹੈ, ਜਿਹਨਾਂ ਆਖਿਆ ਸਾਡੀ ਮੌਤ ਵੀ ਸਤਿਗੁਰਾਂ ਦੇ ਨਾਲ ਹੋਵੇਗੀ। ਏਦਾਂ ਦੇ ਬੇਅੰਤ ਸਿੰਘ ਸਨ ਜਿਹੜੇ ਕਹਿੰਦੇ ਸੀ ਸਾਡਾ ਜੀਵਣਾ ਤੇ ਮਰਨਾ ਸਤਿਗੁਰਾਂ ਦੇ ਨਾਲ ਹੀ ਹੈ।
ਨਿਤ ਪ੍ਰਤ ਬਦੈ ਖਾਲਸਾ ਐਸੀ,
ਇਸੇ ਤਰ੍ਹਾਂ ਨਿਤਾ ਪ੍ਰਤੀ ਦਿਨ ਸਤਿਗੁਰਾਂ ਦਾ ਖਾਲਸਾ ਪੰਥ ਵੱਧ ਰਿਹਾ ਹੈ।
ਉਪਵਨ ਮੈਂ ਤਰੂ ਸਿੰਚਿਤ ਜੈਸੀ,
ਜਿਵੇਂ ਕਿਸੇ ਬਗੀਚੇ ਦੇ ਵਿੱਚ ਗੁਰੂ ਖਾਲਸਾ ਜੀ ਪਾਣੀ ਲਾਈ ਜੋ ਦਰਖਤਾਂ ਨੂੰ, ਤੇ ਉਹ ਦਰਖਤ ਵੱਧਦੇ ਚਲੇ ਜਾਂਦੇ ਨੇ ਨਾ, ਪਾਣੀ ਨਾਲ ਸਿੰਚੀ ਜਾਓ ਬਗੀਚੇ ਨੂੰ ਤੇ ਜਿਵੇਂ ਉਹ ਦਰਖਤ ਵੱਧਦੇ ਹਨ।
ਜਥਾ ਦੂਜ ਤੇ ਦੀਰਘ ਚੰਦ,
ਜਿਵੇਂ ਦੂਜ ਤੋਂ ਬਾਅਦ ਚੰਦਰਮਾ ਵੱਧਦਾ, ਦੂਜ ਤੋਂ ਬਾਅਦ ਜਿਵੇਂ ਚੰਦਰਮਾ ਦਿਨ ਪ੍ਰਤੀ ਦਿਨ ਪੂਰਨਮਾਸ਼ੀ ਤੱਕ ਵੱਧਦਾ ਚੱਲਿਆ ਜਾਂਦਾ ਹੈ।
ਦਿਨ ਪ੍ਰਤ ਹੋਵੇ ਤਥਾ ਬਿਲੰਦ,
ਇਸੇ ਤਰ੍ਹਾਂ ਦਿਨ ਪ੍ਰਤੀ ਦਿਨ ਸਤਿਗੁਰਾਂ ਦਾ ਪੰਥ, ਸਤਿਗੁਰਾਂ ਦਾ ਖਾਲਸਾ ਉਹ ਵੱਧਦਾ ਚੱਲਿਆ ਜਾ ਰਿਹਾ। ਦਿਨ ਪ੍ਰਤੀ ਦਿਨ ਮਹਾਰਾਜ ਜੀ ਦੇ ਪੰਥ ਵਿੱਚ ਵਾਧਾ ਹੋ ਰਿਹਾ।
ਸ਼ਸਤਰਨ ਕੋ ਵਿਸਾ ਨਾ ਕਰੈ,
ਸਤਿਗੁਰਾਂ ਦੇ ਸੂਰ ਬੀਰ ਬਹਾਦਰ ਯੋਧੇ ਸਿੰਘ ਸ਼ਸਤਰਾਂ ਦਾ ਵਿਸਾ ਨਹੀਂ ਕਰਦੇ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਉਹ ਕਹਿੰਦਾ ਸਰਬ ਲੋਕੇ ਪਿਆਰੇ ਅਰਬ ਖਰਬ ਕੋ ਨਾ ਨਾਇਕ ਰੀਜੈ। ਸਤਿਗੁਰਾਂ ਦਾ ਜਿਹੜਾ ਖਾਲਸਾ ਹੈ ਸਿੰਘ ਨੇ ਉਹ ਸਰਬ ਲੋਹ ਦੇ ਸ਼ਸਤਰਾਂ ਨਾਲ ਤੇ ਸਰਬ ਲੋਹ ਦੇ ਭਾਂਡਿਆਂ ਨਾਲ ਪਿਆਰ ਕਰਦੇ ਨੇ ਤੇ ਅਰਬਾ ਖਰਬਾ ਰੁਪਈਆ ਲਿਆ ਕੇ ਉਹਨਾਂ ਕੋਲ ਰੱਖ ਦਿਓ ਤੇ ਦੂਜੇ ਪਾਸੇ ਸ਼ਸਤਰ ਰੱਖ ਦਿਓ, ਪਹਿਲਾਂ ਸ਼ਸਤਰ ਚੁੱਕਣਗੇ ਪੈਸਾ ਨਹੀਂ ਗ੍ਰਹਿਣ ਕਰਨਗੇ। ਇੰਨਾ ਪਿਆਰ ਹੈ ਸਿੰਘਾਂ ਦਾ ਸ਼ਸਤਰਾਂ ਦੇ ਨਾਲ, ਸ਼ਸਤਰਾਂ ਨਾਲ ਹਰ ਵੇਲੇ ਸਿੰਘ ਬੜਾ ਪਿਆਰ ਤੇ ਮੁਹੱਬਤ ਕਰਦੇ ਹਨ।
ਆਗੇ ਅਰਥ ਤਿਸੈ ਸੰਗ ਲੜੈ,
ਔਰ ਸ਼ਸਤਰਾਂ ਦਾ ਵਿਸਾਹ ਨਹੀਂ ਕਰਦੇ, ਔਰ ਜਦੋਂ ਵੀ ਅੱਗੇ ਕਿਤੇ ਲੜਨਾ ਪੈਂਦਾ ਉਹਨਾਂ ਸ਼ਸਤਰਾਂ ਨੂੰ ਧਾਰਨ ਕਰਕੇ ਮੂਹਰੇ ਹੋ ਕੇ ਦੁਸ਼ਮਣਾਂ ਦੇ ਦਲ ਦਾ ਮੁਕਾਬਲਾ ਕਰਦੇ ਹਨ।
ਸਹਿ ਨਾ ਸਕੈ ਉੱਚਤਾ ਰਿਪ ਕੇਰੇ,
ਦੁਸ਼ਮਣ ਦੀ ਜਿਹੜੀ ਉੱਚਤਾ ਹੈ ਉਹ ਖਾਲਸੇ ਕੋਲੋਂ ਸਹਿਣ ਨਹੀਂ ਹੁੰਦੀ, ਸਿੰਘਾਂ ਦੇ ਕੋਲੋਂ ਸਹਿਣ ਨਹੀਂ ਹੁੰਦੀ।
ਹਥਿਆਰਨ ਸੇ ਜੁਟ ਤਿਸ ਬੇਰੇ,
ਔਰ ਜੇ ਕੋਈ ਵਧੀਕੀ ਕਰਦਾ, ਕੋਈ ਵਾਧੂ ਪੁਣਾ ਹੋ ਕੇ ਵਧੀਕੀ ਕਰਦਾ ਕੋਈ ਦੁਸ਼ਮਣ, ਤੇ ਸਿੰਘ ਆਪਣੇ ਹਥਿਆਰ ਸੂਤ ਕੇ ਫਿਰ ਉਸ ਦੁਸ਼ਮਣ ਨੂੰ ਸੋਧਾ ਲਾਉਂਦੇ ਨੇ ਜਿਹੜਾ ਵੀ ਹੋਵੇ। ਇਹ ਨਹੀਂ ਵੇਖਦੇ ਵੀ ਇਹ ਕੌਣ ਹੈ, ਬਸ ਕੋਈ ਵਧੀਕੀ ਕਰ ਰਿਹਾ। ਜਿਹੜਾ ਵੀ ਵਧੀਕੀ ਕਰਦਾ ਉਹ ਭਾਵੇਂ ਕੋਈ ਪਹਾੜੀ ਰਾਜਾ ਹੋਵੇ ਤੇ ਭਾਵੇਂ ਕੋਈ ਗੁੱਜਰ ਹੋਵੇ, ਭਾਵੇਂ ਕੋਈ ਰੰਗੜ ਹੋਵੇ ਤੇ ਭਾਵੇਂ ਕੋਈ ਮੁਸਲਮਾਨ ਹੋਵੇ ਤੇ ਭਾਵੇਂ ਕੋਈ ਹਿੰਦੂ ਹੋਵੇ, ਜਿਹਨੇ ਵੀ ਵਧੀਕੀ ਕੀਤੀ ਖਾਲਸੇ ਨੇ ਉਹਨਾਂ ਦਾ ਮੁਕਾਬਲਾ ਕੀਤਾ ਹੈ।
ਮਾਰਨ ਕੋ ਮਰਨੋ ਤਿਸ ਠੌਰ,
ਮਾਰਨਾ ਤੇ ਮਰਨਾ, ਬਸ ਜੰਗ ਦੇ ਮੈਦਾਨ ਚ ਦੋ ਕੰਮ ਆਉਂਦੇ ਨੇ ਸਿੰਘਾਂ ਨੂੰ। ਜਦੋਂ ਲੜਦੇ ਨੇ ਭੱਜਣਾ ਨਹੀਂ ਜਾਣਦੇ, ਉੱਥੇ ਜੰਗ ਦੇ ਮੈਦਾਨ ਚ ਜਾਂ ਤਾਂ ਦੁਸ਼ਮਣ ਨੂੰ ਮਾਰ ਦੇਣਾ ਤੇ ਜਾਂ ਫਿਰ ਆਪ ਮਰ ਜਾਣਾ, ਇਹ ਬਿਰਤੀ ਨਾਲ ਸਿੰਘ ਬਹਾਦਰ ਲੜਦੇ ਹਨ।
ਇਸ ਬਿਦ ਪਰਿਓ ਜਗਤ ਮੈਂ ਰੋਰ,
ਇਸ ਤਰ੍ਹਾਂ ਸਾਰੇ ਹਿੰਦੁਸਤਾਨ ਵਿੱਚ ਸਾਰੇ ਜਗਤ ਵਿੱਚ ਇਹ ਰੌਲਾ ਪੈ ਗਿਆ ਹੈ।
ਦਸ ਕੈ ਬੀਤ ਸਿੰਘ ਕਿਤ ਹੋਏ, ਤਹਾ ਮਰਨ ਮਾਰਨ ਕਰ ਸੋਏ।
ਕਿਤੇ ਦਸ ਵੀਹ ਪੰਜਾਹ ਸਿੰਘ ਹੁੰਦੇ ਨੇ ਨਾ, ਉੱਥੇ ਮਾਰਨ ਮਰਨਾ ਕਿਤੇ ਨਾ ਕਿਤੇ ਹੋ ਹੀ ਜਾਂਦਾ। ਜਦੋਂ ਕੋਈ ਸਿੰਘਾਂ ਤੇ ਵਧੀਕੀ ਕਰਦਾ, ਕੋਈ ਕਹਿੰਦਾ ਵੀ ਆਹ ਕੀ ਕਰਦੇ ਨੇ ਜੀ, ਆਹ ਵੇਖੋ ਕਿਹੜੀ ਰਹਿਤ ਰੱਖੀ ਬੈਠੇ ਨੇ ਨਵੀਂ ਜੀ। ਪਹਿਲਾਂ ਤਾਂ ਸਿੰਘ ਉਹਨਾਂ ਨੂੰ ਪਿਆਰ ਨਾਲ ਸਮਝਾਉਂਦੇ ਨੇ, ਜਦੋਂ ਲੋਕ ਬਾਅਦ ਨਹੀਂ ਆਉਂਦੇ ਤੇ ਫਿਰ ਉੱਥੇ ਤੇਗ ਵੀ ਖੜਕਦੀ ਹੈ। ਇੱਦਾਂ ਦਸ ਵੀਹ ਪੰਜਾਹ ਸਿੰਘ ਜਿੱਥੇ ਕਿਤੇ ਹੁੰਦੇ ਨੇ, ਕੋਈ ਵਧੀਕੀ ਕਰਨ ਵਾਲਾ ਨਜ਼ਰ ਆਉਂਦਾ ਹੈ, ਉੱਥੇ ਮਾਰਨ ਮਰਨਾ ਹੋ ਹੀ ਜਾਂਦਾ, ਉੱਥੇ ਜੰਗ ਯੁੱਧ ਹੋ ਹੀ ਜਾਂਦਾ ਹੈ।
ਮਿਲ ਅਨੰਦਪੁਰ ਕੋ ਚੱਲ ਆਵੈ, ਸੁਖਦਾਨੀ ਕੋ ਦਰਸ਼ਨ ਪਾਵੈ।
ਫਿਰ ਉਹ ਸਿੰਘ ਜਦੋਂ ਸਮਾਂ ਬਣਦਾ, ਦਸ ਦਸ ਵੀਹ ਵੀਹ ਪੰਜਾਹ ਪੰਜਾਹ ਸਿੰਘ ਇਕੱਠੇ ਹੋ ਕੇ ਸ਼ਸਤਰਧਾਰੀ ਹੋ ਕੇ ਤਿਆਰ ਬਰ ਤਿਆਰ ਹੋ ਕੇ ਕਮਰ ਕੱਸੇ ਲਾ ਕੇ ਸਿਰਾਂ ਤੇ ਵਧੀਆ ਵਧੀਆ ਦੁਮਾਲੇ ਸਜਾ ਕੇ ਸ਼ਸਤਰ ਸਜਾ ਕੇ ਫਿਰ ਉਹ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਆਉਂਦੇ ਤੇ ਆ ਕੇ ਮਹਾਰਾਜ ਗੁਰੂ ਕਲਗੀਧਰ ਦੇ ਦਰਸ਼ਨ ਕਰਦੇ ਹਨ।
ਚੌਂਦਿਸ਼ ਤੇ ਹੋਏ ਮੇਲੇ ਕਤਰ,
ਚਾਰਾਂ ਦਿਸ਼ਾਵਾਂ ਤੋਂ ਬਹੁਤ ਸਾਰੀਆਂ ਸੰਗਤਾਂ ਦਾ ਸਿੰਘਾਂ ਦਾ ਮੇਲ ਇਕੱਠਾ ਹੁੰਦਾ।
ਪਰਮ ਪਵਿੱਤਰ ਬਚਿੱਤਰ ਸੁਮਿੱਤਰ,
ਸਤਿਗੁਰੂ ਸੱਚੀ ਪਾਤਸ਼ਾਹ ਜੀ ਮਹਾਰਾਜ ਜੀ ਦੇ ਬੜੇ ਸੁੰਦਰ ਬਚਿੱਤਰ ਸਿੰਘ ਹਨ ਔਰ ਬੜੇ ਵਿਸਮਾਦਮਈ ਸਿੰਘ ਹਨ।
ਜੋ ਮਰ ਜਾਵੇ ਸੁਰਗ ਸਿਧਾਵੇ,
ਔਰ ਅਗਰ ਕੋਈ ਸਿੰਘ ਸ਼ਹੀਦੀ ਪਾ ਜਾਂਦਾ ਹੈ ਤੇ ਸ਼ਹੀਦ ਹੋ ਕੇ ਉਹ ਗੁਰਪੁਰੀ ਜਾ ਕੇ ਬਿਰਾਜਮਾਨ ਹੁੰਦਾ, ਉਹਨੂੰ ਬੈਕੁੰਠ ਧਾਮ ਦੀ ਪ੍ਰਾਪਤੀ ਹੁੰਦੀ ਹੈ।
ਓਏ ਕਾਇਲ ਅਨੰਦਪੁਰ ਆਵੇ,
ਔਰ ਜੇ ਕੋਈ ਜ਼ਖਮੀ ਹੁੰਦਾ ਤੇ ਜ਼ਖਮੀ ਨੂੰ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਉਂਦੇ ਹਨ।
ਸਾਲ ਪੱਤਰ ਸਤਿਗੁਰ ਤਿਸ ਦੇਤ,
ਸਤਿਗੁਰੂ ਜੀ ਫਿਰ ਉਹਨਾਂ ਨੂੰ ਆਪਣੇ ਹੱਥੀਂ ਸਾਲ ਪੱਤਰ ਦਿੰਦੇ। ਸੁਨਾ ਸਮਿਆਂ ਚ ਸਾਲ ਪੱਤਰ ਇੱਕ ਐਸੀ ਔਸ਼ਧੀ ਸੀ ਕਿ ਜਿਹੜਾ ਵੀ ਕੋਈ ਜ਼ਖਮ ਹੁੰਦਾ ਸੀ ਉਸ ਜ਼ਖਮ ਤੇ ਲਾਉਂਦੇ ਸੀ, ਜ਼ਖਮ ਦਿਨਾਂ ਵਿੱਚ ਹੀ ਰਾਜੀ ਹੋ ਜਾਂਦਾ ਸੀ। ਅਗਰ ਕੋਈ ਜ਼ਖਮੀ ਸਿੰਘ ਅਨੰਦਪੁਰ ਸਾਹਿਬ ਆਉਂਦਾ, ਕੋਈ ਜੰਗ ਯੁੱਧ 'ਚ ਜ਼ਖਮੀ ਹੋਇਆ ਹੁੰਦਾ ਤਾਂ ਕਲਗੀਧਰ ਜੀ ਖੁਦ ਉਹਨਾਂ ਨੂੰ ਆਪਣੇ ਹੱਥਾਂ ਨਾਲ ਉਹ ਸਾਲ ਪੱਤਰ ਦਿੰਦੇ ਹਨ।
ਇੱਕ ਦੋ ਦਿਨ ਮੈਂ ਬਣੇ ਸੁਚੇਤ,
ਸਾਲ ਪੱਤਰ ਉਹਦੇ ਜ਼ਖਮ ਤੇ ਲਾਉਂਦੇ ਨੇ, ਦੋਹਾਂ ਤਿੰਨਾਂ ਦਿਨਾਂ 'ਚ ਚਾਰਾਂ ਦਿਨਾਂ ਵਿੱਚ ਰਾਜੀ ਬਾਜੀ ਹੋ ਜਾਂਦਾ, ਉਹਦਾ ਜ਼ਖਮ ਠੀਕ ਹੋ ਜਾਂਦਾ।
ਸ਼ਸਤਰ ਸੰਭਾਲ ਉੱਠੇ ਰਣ ਕਰਵੇ,
ਇੱਦਾਂ ਫਿਰ ਉਹ ਸ਼ਸਤਰ ਸੰਭਾਲ ਕੇ ਜੰਗ 'ਚ ਲੜਨ ਨੂੰ ਤਿਆਰ ਬਰ ਤਿਆਰ ਹੋ ਜਾਂਦਾ। ਜੇ ਕੋਈ ਜ਼ਖਮੀ ਹੁੰਦਾ, ਜ਼ਖਮ ਠੀਕ ਹੁੰਦਾ ਤੇ ਲੜਨ ਵਾਸਤੇ ਫਿਰ ਤਿਆਰ ਬਰ ਤਿਆਰ ਹੋ ਜਾਂਦੇ ਹਨ।
ਪੀਰਾਂ ਨੇ ਕਾਲ ਕੀ ਤਰਬੇ,
ਉਹਨਾਂ ਦੇ ਜ਼ਖਮ ਦੇ ਉੱਤੇ ਸਰੀਰ ਦੀ ਜਿਹੜੀ ਪੀੜਾ ਹੈ ਉਸ ਪੀੜਾ ਨੂੰ ਫਿਰ ਉਹ ਨਹੀਂ ਮੰਨਦੇ, ਨਹੀਂ ਕਬੂਲਦੇ, ਯਾਨੀ ਕਿ ਪੀੜਾ ਦੂਰ ਹੀ ਹੋ ਜਾਂਦੀ ਹੈ, ਨਿਵਿਰਤੀ ਹੋ ਜਾਂਦੀ ਹੈ।
ਕਾਰੀਗਰ ਅਨੇਕ ਬੁਲਵਾਏ,
ਕਲਗੀਧਰ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੜੇ ਬੜੇ ਕਾਰੀਗਰ ਸੱਦੇ ਨੇ, ਜਿਹੜੇ ਵਧੀਆ ਵਧੀਆ ਹਥਿਆਰ ਬਣਾਉਂਦੇ ਨੇ, ਸ਼ਸਤਰ ਬਣਾਉਂਦੇ ਨੇ, ਘੋੜਿਆਂ ਦੀਆਂ ਕਾਠੀਆਂ ਤਿਆਰ ਕਰਦੇ ਨੇ, ਉਹ ਵਧੀਆ ਵਧੀਆ ਕਾਰੀਗਰ ਮਹਾਰਾਜ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਸੱਦੇ ਹੋਏ ਨੇ।
ਕਹਿ ਆਯੁਧ ਬੋ ਬਿਰ ਬਨਵਾਏ,
ਕਹਿ ਕਹਿ ਕੇ ਸਤਿਗੁਰੂ ਜੀ ਔਰ ਸਤਿਗੁਰਾਂ ਦੇ ਜਿਹੜੇ ਸਿੰਘ ਨੇ, ਮਨ ਮਰਜ਼ੀਆਂ ਦੇ ਹਥਿਆਰ ਉਹਨਾਂ ਕੋਲੋਂ ਬਣਾਉਂਦੇ ਨੇ। ਸਾਰੇ ਸਿੰਘਾਂ ਦੇ ਵੱਖਰੇ ਵੱਖਰੇ ਸ਼ੌਂਕ ਨੇ, ਕੋਈ ਕਹਿੰਦਾ ਮੈਂ ਗਾਤਰੇ ਤੇਗਾ ਪਾਉਣਾ, ਦੂਜਾ ਕਹਿੰਦਾ ਮੈਂ ਸੈਫ ਪਾਉਣੀ ਆ, ਤੀਜਾ ਕਹਿੰਦਾ ਮੈਂ ਕਿਰਚ ਬਣਾਉਣੀ ਆ, ਸਾਰਿਆਂ ਦੀ ਵੱਖੋ ਵੱਖਰੀ, ਕੋਈ ਕਹਿੰਦਾ ਮੈਂ ਤਾਂ ਖੰਡਾ ਬਣਵਾਉਣਾ। ਏਦਾਂ ਸਾਰੇ ਸਿੰਘ ਵੱਖੋ ਵੱਖਰੇ ਹਥਿਆਰ ਜਿਹੜੇ ਨੇ ਉਹਨਾਂ ਕਾਰੀਗਰਾਂ ਕੋਲੋਂ ਬਣਵਾਉਂਦੇ। ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਕਾਰੀਗਰਾਂ ਨੂੰ ਪ੍ਰੇਰ ਪ੍ਰੇਰ ਕੇ ਵਧੀਆ ਵਧੀਆ ਹਥਿਆਰ, ਸਕੇਲੇ ਦੇ, ਫੁਲਾਦ ਦੇ, ਹੋਰ ਕਈ ਪ੍ਰਕਾਰ ਦੇ ਲੋਹੇ ਦੇ ਸ਼ਸਤਰ ਬਣਵਾਉਂਦੇ ਹਨ।
ਅਨੇਕ ਪ੍ਰਕਾਰ ਤੀਰ ਅਨਾਏ,
ਅਨੇਕ ਪ੍ਰਕਾਰ ਦੇ ਤੀਰ ਉਹ ਮਹਾਰਾਜ ਜੀ ਨੇ ਮੰਗਵਾਏ ਹਨ।
ਘਰ ਖਪਰੇ ਫੌਲਾਦ ਕਰਾਏ,
ਬੜੇ ਤਿੱਖੇ ਚਾਰ ਚਾਰ ਉਂਗਲ ਚੌੜੇ ਖਪਰੇ ਤੀਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਵਾਸਤੇ ਬਣਵਾਏ ਹਨ।
ਸੇਲੇ ਗਨ ਅਦ ਚੰਦਰਕਾਰ,
ਸੇਲੇ ਵਰਗੇ ਜਿਵੇਂ ਬਰਛਾ ਹੁੰਦਾ, ਬਰਛੇ ਵੰਗੇ ਸਿੱਧੇ ਤੀਰ, ਫਿਰ ਅਰਧ ਚੰਦਰਾਕਾਰ ਇੱਕ ਤੀਰ ਹੁੰਦੇ ਨੇ ਖਾਲਸਾ ਜੀ, ਅਰਧ ਚੰਦਰਾਕਾਰ ਵੀ ਜਿਵੇਂ ਅੱਧਾ ਚੰਨ ਹੁੰਦਾ ਨਾ, ਉਦਾਂ ਦਾ ਅੱਗੋ ਤੀਰ ਬਣਿਆ ਹੁੰਦਾ। ਇਹ ਤੀਰ ਦੀ ਇਹ ਖਾਸੀਅਤ ਹੁੰਦੀ ਆ ਵੀ ਜਦੋਂ ਚਿਲੇ ਤੇ ਚਾੜ ਕੇ ਛੱਡਿਆ ਜਾਂਦਾ, ਦੁਸ਼ਮਣ ਦੀ ਤੰਦੀ ਤੋੜਨ ਦੇ ਕੰਮ ਆਉਂਦਾ। ਇਹ ਦੁਸ਼ਮਣ ਦੇ ਹੱਥ ਦੇ ਵਿੱਚ ਕਮਾਨ ਹੋਵੇ ਤਾਂ ਉਹਦੀ ਤੰਦੀ ਤੋੜਨ ਦੇ ਕੰਮ ਆਉਂਦਾ ਹੈ ਤੀਰ, ਜਾਂ ਫਿਰ ਉਹਦੀ ਜਿਹੜੀ ਸਾਹ ਰੱਗ ਹੈ ਗਰਦਨ ਦੀ ਉਹਨੂੰ ਤੋੜਨ ਦੇ ਕੰਮ ਆਉਂਦਾ, ਉਹਨੂੰ ਅਰਧ ਚੰਦਰਾਕਾਰ ਤੀਰ ਕਹਿੰਦੇ ਨੇ। ਉਹ ਤੀਰ ਵੀ ਸਤਿਗੁਰੂ ਜੀ ਦੇ ਕਾਰੀਗਰ ਬਣਾ ਕੇ ਖਜ਼ਾਨੇ ਚ ਰੱਖਦੇ ਹਨ।
ਤੁੱਕੇ ਮੀਨ ਮੁਕੇ ਖਰ ਧਾਰ,
ਜਿਵੇਂ ਫਲੀ ਹੁੰਦੀ ਹੈ ਨਾ, ਤੁੱਕੇ ਤੁੱਕੇ ਦਾ ਮਤਲਬ ਜਿਵੇਂ ਫਲੀ ਹੁੰਦੀ ਹੈ ਨਾ, ਕਿੱਕਰ ਨੂੰ ਲੱਗੀਆਂ ਹੁੰਦੀਆਂ ਨੇ ਫਲੀਆਂ, ਉਦਾਂ ਦੇ ਫਲੀਦਾਰ ਵੀ ਤਿੱਖੇ ਜੇ ਜਿਵੇਂ ਨਾਗਣੀ ਹੁੰਦੀ ਹੈ, ਉਦਾਂ ਦੇ ਜਿਹੜੇ ਤੀਰ ਨੇ। ਫਿਰ ਮੀਨ ਮੁਖੇ, ਜਿਵੇਂ ਮੱਛੀ ਦਾ ਮੂੰਹ ਹੁੰਦਾ ਹੈ, ਮੱਛੀ ਦੇ ਮੂੰਹ ਵਰਗੇ ਜਿਹੜੇ ਤੀਰ ਹਨ ਮੁਖੀ ਵਾਲੇ ਉਹ ਹਨ।
ਗਨ ਬਦਾਮ ਚੇ ਆਦਕ ਗਨੇ,
ਬਦਾਮ ਚੇ ਜਿਵੇਂ ਬਦਾਮ ਜੇ ਵਰਗੇ ਅੱਗੇ ਬਦਾਮ ਵਾਂਗੂ ਤੀਰ ਬਣਿਆ ਹੁੰਦਾ, ਅੱਗੋ ਤਿੱਖਾ ਹੁੰਦਾ, ਪਿਛਲੇ ਪਾਸੋਂ ਥੋੜਾ ਜਿਹਾ ਚੌੜਾ ਹੁੰਦਾ। ਕਈ ਤੀਰ ਵੇਖਣ ਵਿੱਚ ਐਸੇ ਮਿਲਦੇ ਵੀ ਨੇ ਜਿਹੜੇ ਬਦਾਮ ਚੇ ਮੂੰਹ ਵੱਖੜ ਜਿਹੜੇ ਪੁਰਾਤਨ ਬਣੇ ਹੁੰਦੇ ਨੇ, ਉਹ ਬਦਾਮ ਚੇ ਤੀਰ ਜਿਹੜੇ ਬਦਾਮ ਵਾਂਗੂ ਮੁਖੀ ਦੇ ਬਣੇ ਹੋਏ ਨੇ, ਉਹ ਵੀ ਬਣਾ ਬਣਾ ਕੇ ਰੱਖੇ ਜਾ ਰਹੇ ਨੇ।
ਏਕ ਮੋਹਰ ਕੰਚਨ ਕੇ ਸਨੇ,
ਜਿਹੜੇ ਤੀਰ ਗੁਰੂ ਕਲਗੀਧਰ ਜੀ ਲਈ ਬਣਦੇ ਨੇ ਖਾਲਸਾ ਜੀ, ਉਹਨਾਂ ਨੂੰ ਇੱਕ ਮੋਹਰ ਸੋਨੇ ਦੀ ਲਾਈ ਜਾਂਦੀ, ਯਾਨੀ ਕਿ ਇੱਕ ਤੋਲਾ ਜਾਂ ਸਵਾ ਤੋਲਾ ਸੋਨਾ ਉਸ ਤੀਰ ਨੂੰ ਲਾਇਆ ਜਾਂਦਾ ਜਿਹੜਾ ਤੀਰ ਗੁਰੂ ਕਲਗੀਧਰ ਲਈ ਬਣਦਾ। ਸਤਿਗੁਰੂ ਜੀ ਆਪਣੇ ਤੀਰਾਂ ਨਾਲ ਵੀ ਦਇਆ ਵੰਡਦੇ ਸੀ, ਉਹ ਤੀਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਨਾ ਇਸ ਕਰਕੇ ਲਵਾਉਂਦੇ ਸੀ ਕਿ ਜੇ ਕਿਸੇ ਦੁਸ਼ਮਣ ਨੂੰ ਲੱਗੇ, ਜੇ ਜ਼ਖਮੀ ਹੋ ਜਾਏ, ਜੇ ਇਲਾਜ ਨਾ ਕਰਾ ਸਕੇ ਤੇ ਸੋਨਾ ਵੇਚ ਕੇ ਆਪਣਾ ਮਲਮ ਪੱਟੀ ਕਰਾ ਲਵੇ, ਜੇ ਮਰ ਜਾਏ ਤੇ ਇਸੇ ਸੋਨੇ ਨੂੰ ਵੇਚ ਕੇ ਲੱਕੜਾਂ ਦਾ ਬੰਦੋਬਸਤ ਕਰਕੇ ਉਹਦਾ ਸੰਸਕਾਰ ਕੀਤਾ ਜਾ ਸਕੇ। ਤੋ ਸਤਿਗੁਰਾਂ ਦੇ ਜਿੰਨੇ ਤੀਰ ਨੇ ਉਹਨਾਂ ਨੂੰ ਇੱਕ ਮੋਹਰ ਜਿਹੜੀ ਹੈ ਸੋਨੇ ਦੀ ਉਹ ਨਾਲ ਮੜੀ ਜਾਂਦੀ ਹੈ, ਲਾਈ ਜਾਂਦੀ ਹੈ।
ਬਾਨ ਹਜ਼ਾਰੋਂ ਗੁਰ ਬਨਵਾਏ, ਜਿਨ ਤੇ ਚਾਹਤ ਦੁਸ਼ਟ ਖਪਾਏ,
ਹਜ਼ਾਰਾਂ ਦੀ ਗਿਣਤੀ ਚ ਤੀਰ ਮਹਾਰਾਜ ਜੀ ਲਈ ਤਿਆਰ ਹੋ ਰਹੇ ਨੇ, ਜਿਨ੍ਹਾਂ ਤੀਰਾਂ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਸ਼ਟਾਂ ਦਾ, ਦੋਖੀਆਂ ਦਾ, ਮਲੇਛਾਂ ਦਾ ਨਾਸ ਕਰਨਾ ਚਾਹੁੰਦੇ ਹਨ।
ਪੁਰ ਮੁਲਤਾਨ ਆਦਿ ਤੇ ਦੂਰ,
ਖਾਲਸਾ ਜੀ ਮੁਲਤਾਨ ਦੇਸ਼ ਤੋਂ, ਮੁਲਤਾਨ ਖਾਲਸਾ ਜੀ ਵਧੀਆ ਕਮਾਨਾ ਕਰਕੇ ਬੜਾ ਮਸ਼ਹੂਰ ਸੀ, ਮੁਲਤਾਨ ਤੋਂ ਬੜੀਆਂ ਬੜੀਆਂ ਵਧੀਆ ਕਮਾਨਾਂ ਮਿਲਦੀਆਂ ਸੀ, ਤੀਰ ਕਮਾਨ ਉੱਥੋਂ ਮਿਲਦੇ ਸੀ। ਉੱਥੇ ਜਿਹੜੇ ਬੜੇ ਬੜੇ ਮਸ਼ਹੂਰ ਕਾਰੀਗਰ ਜਿਹੜੇ ਵਧੀਆ ਵਧੀਆ ਕਮਾਨਾਂ ਤਿਆਰ ਕਰਦੇ ਸੀ, ਉਹ ਮਹਾਰਾਜ ਜੀ ਆਪਣੇ ਲਈ ਮੰਗਵਾਉਂਦੇ ਸੀ। ਚੰਡੀ ਦੀ ਵਾਰ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦਸ਼ਮੇਸ਼ ਪਾਤਸ਼ਾਹ ਦੇ ਬਚਨ ਵੀ ਨੇ। ਚੰਡੀ ਦੀ ਵਾਰ ਵਿੱਚ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਨੇ, ਫੜੀ ਬਲੰਦ ਮੰਗਾਇਉਸ फुरमाइश कर मुल्तान को। फड़ी बुलंद का मतलब है वड्डी कमान, बड़ी मजबूत कमान, वो असी मुल्तान तो मंगवाई, उथों मंगवाइया जांदियां सी। कलगीधर जी भी अपने लिए मुल्तान आदिक जिहड़े शहर ने वह जिथे जिथे बड़िया बड़िया मशहूर वधिया कमाना तैयार कीतियां जांदियां ने। बड़िया बड़िया मजबूत बड़िया बड़िया कठोर कमाना तैयार हुंदियां ने उथों महाराज सचे पातशाह जी
ताहे बनाए आन गुरदीत।
कारीगर वधिया वधिया कमाना मुल्तान तो बना बना के लियांदे ने और लिया के गुरु कलगीधर पातशाह जी नूं भेट करदे। कई सिंह भी बनवा के लियांदे जिहड़े उधर मुल्तान दे इलाके दे रहण वाले ने, वह वधिया कमाना तैयार करवा के लिया के सतगुरु दसवें पातशाह दे चरणा च भेट करदे हन।
मन भावत बख्शिश को लेत,
सतगुरु जी उन्हां नूं मन भाउंदियां बख्शिशां करदे ने। जिहड़ा कोई वधिया हथियार वधिया कमान लिया के भेट करदा है
कित ते तोमर तर तुरवारे,
और कई सतगुरां वास्ते वधिया वधिया बरछे वधिया वधिया तलवारां वधिया वधिया सोहणियां कीमती ढालां इदां दे जिहड़े हथियार ने ਉਹ ਸ਼ਸਤਰ ਨੇ ਸਤਿਗੁਰੁ ਸੱਚੇ ਪਾਤਸ਼ਾਹ ਜੀ ਲਈ ਲੈ ਕੇ ਆਉਂਦੇ ਹਨ।
ਆਨੇ ਕੋ ਦਰਸ਼ਨ ਆ ਵਿਚਾਰਾ,
ਔਰ ਆ ਕੇ ਸਤਿਗੁਰੁ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਚਾਰਾਂ ਪਾਸਿਆਂ ਤੋਂ ਆ ਕੇ ਉਹ ਸਿੱਖ ਚੜਾਵਾ ਚੜਾਉਂਦੇ ਹਨ।
ਅਦਕ ਦਰਬ ਤੇ ਲੈ ਲੈ ਜਾਏ,
ਔਰ ਉਹ ਕਾਰੀਗਰ ਆਉਂਦੇ ਨੇ ਉਹ ਵਧੀਆ ਸ਼ਸਤਰ ਬਣਾ ਕੇ ਭੇਟ ਕਰਦੇ ਤੇ ਮਹਾਰਾਜ ਜੀ ਕੋਲੋਂ ਬਦਲੇ ਚ ਖੁੱਲੀ ਮਾਇਆ ਮਿਲਦੀ ਉਹਨਾਂ ਨੂੰ। ਜਿੰਨਾ ਕੋਈ ਵਧੀਆ ਸ਼ਸਤਰ ਲਿਆਉਂਦਾ ਹੈ ਉਹਦੇ ਬਦਲੇ ਚ ਉਹਨੂੰ ਓਨੀ ਖੁੱਲੀ ਮਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੀਝ ਕੇ ਦਿੰਦੇ ਨੇ। ਖੁੱਲੀ ਮਾਇਆ ਲੈ ਕੇ ਉਹ ਕਾਰੀਗਰ ਮਿਸਤਰੀ ਮਜ਼ਦੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲੋਂ ਵਾਪਸ ਜਾਂਦੇ ਹਨ।
ਰੀਝੈ ਮੋਜ ਦੇਤ ਗੁਰ ਤਾਏ,
ਸਤਿਗੁਰੂ ਜੀ ਰੀਝਦੇ ਨੇ, ਪ੍ਰਸੰਨ ਹੁੰਦੇ ਨੇ ਉਹਨਾਂ ਤੇ, ਜਿਹੜੇ ਸਿੱਖ ਆਉਂਦੇ ਨੇ ਉਹਨਾਂ ਤੇ ਪ੍ਰਸੰਨ ਹੁੰਦੇ ਨੇ, ਸ਼ਸਤਰ ਲੈ ਕੇ ਆਉਂਦੇ ਨੇ ਔਰ ਰੀਝ ਕੇ ਮਹਾਰਾਜ ਜੀ ਮੌਜਾਂ ਬਖਸ਼ਦੇ ਹਨ।
ਅਨਕ ਬਿਦਨ ਕੀ ਬਣੈ ਤੁਫੰਗ, ਲਘੁ ਦੀਰਘ ਸੁੰਦਰ ਸੁਰਬੰਗ।
ਹੁਣ ਆਨੰਦਪੁਰ ਸਾਹਿਬ ਵੀ ਕਾਰੀਗਰ ਬੈਠੇ ਨੇ, ਕਹਿੰਦੇ ਬੜੀਆਂ ਬੜੀਆਂ ਵਧੀਆ ਬੰਦੂਕਾਂ ਤਿਆਰ ਹੁੰਦੀਆਂ, ਵੱਡੀਆਂ ਬੰਦੂਕਾਂ, ਛੋਟੀਆਂ, ਫਿਰ ਹੋਰ ਛੋਟੇ ਜਿਹੜੇ ਤਮੰਚੇ ਜਿਹੜੇ ਸਨ ਉਦੋਂ ਜ਼ਿਆਦਾ ਤੌਰ ਤੇ ਬਾਹਰੋਂ ਵਿਦੇਸ਼ਾਂ ਵਿੱਚੋਂ ਹੀ ਆਇਆ ਕਰਦੇ ਸੀ, ਵਧੀਆ ਵਧੀਆ ਤਮੰਚੇ। ਤੋ ਇਸ ਤਰ੍ਹਾਂ ਤਮੰਚੇ, ਹੋਰ ਛੋਟੀਆਂ ਬੰਦੂਕਾਂ, ਵੱਡੀਆਂ ਬੰਦੂਕਾਂ, ਜਿਹੜੀਆਂ ਵੱਡੀਆਂ ਵੱਡੀਆਂ ਬੰਦੂਕਾਂ, ਪੁਰਾਤਨ ਸ੍ਰੀ ਹਜ਼ੂਰ ਸਾਹਿਬ ਦਰਸ਼ਨ ਕਰੀਏ, ਬੜੀਆਂ ਬੜੀਆਂ ਵੱਡੀਆਂ ਬੰਦੂਕਾਂ ਜਿਹੜੀਆਂ ਨੇ ਉਹ ਪਈਆਂ ਹੋਈਆਂ ਨੇ, ਉਹ ਪੁਰਾਤਨ ਹੀ ਹਨ। ਏਦਾਂ ਵੱਡੀਆਂ ਛੋਟੀਆਂ ਬੰਦੂਕਾਂ ਤਿਆਰ ਕਰਵਾਈਆਂ ਜਾ ਰਹੀਆਂ ਹਨ।
ਸਤਿਗੁਰ ਚੜ੍ਹੈ ਖੇਰ ਬਹਾਨੇ,
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ਼ਿਕਾਰ ਖੇਡਣ ਦੇ ਬਹਾਨੇ ਚੜ੍ਹਦੇ ਹਨ।
ਦੂਰ ਦੂਰ ਲੱਗ ਦੂਨ ਪਿਆਨੇ,
ਔਰ ਦੂਰ ਦੂਰ ਤੱਕ ਆਨੰਦਪੁਰ ਸਾਹਿਬ ਦੀ ਦੂਣ ਤੋਂ ਨਿਕਲ ਕੇ ਜਿਹੜੀਆਂ ਦੂਜੀਆਂ ਦੂਣਾਂ ਨੇ ਉਹਨਾਂ ਵਿੱਚ ਵੀ ਮਹਾਰਾਜ ਜੀ ਚਲੇ ਜਾਂਦੇ ਹਨ।
ਜੈ ਜਾਨ ਬੇਮੁਖ ਕੋ ਬਾਸਾ, ਤਹਾਂ ਜਾਏ ਪ੍ਰਭ ਕਰਨ ਬਿਨਾਸ਼ਾ।
ਜਿੱਥੇ ਕਿਸੇ ਬੇਮੁਖ ਦਾ ਵਾਸਾ ਹੁੰਦਾ, ਜਿਹੜਾ ਗੁਰੂ ਘਰ ਤੋਂ ਬੇਮੁਖ ਹੈ ਤੇ ਸਤਿਗੁਰਾਂ ਦੇ ਘਰ ਦਾ ਵਿਰੋਧ ਕਰਦਾ, ਮਹਾਰਾਜ ਜੀ ਉੱਥੇ ਹੀ ਜਾ ਪਹੁੰਚਦੇ, ਜਾ ਸੋਧਾ ਲਾਉਂਦੇ ਨੇ ਉਹਨੂੰ, ਜਿਹੜਾ ਗੁਰੂ ਘਰ ਦੇ ਬਰ ਖਿਲਾਫ ਬੋਲਦਾ ਜਾਂ ਗੁਰੂ ਘਰ ਦੇ ਬਰ ਖਿਲਾਫ ਪ੍ਰਚਾਰ ਕਰਦਾ ਜਾਂ ਗੁਰੂ ਘਰ ਦਾ ਵਿਰੋਧ ਕਰਦਾ, ਉੱਥੇ ਸਤਿਗੁਰੂ ਜੀ ਜਾ ਪਹੁੰਚਦੇ ਨੇ। ਜਾ ਕੇ ਫਿਰ ਉਹਨਾਂ ਨੂੰ ਸੋਧਾ ਲਾਇਆ ਜਾਂਦਾ, ਉਹਨਾਂ ਨੂੰ ਜਾ ਕੇ ਫਿਰ ਸਜਾਵਾਂ ਦਿੱਤੀਆਂ ਜਾਂਦੀਆਂ ਨੇ।
ਸਹਿ ਨਾ ਸਕੈ ਗੁਰ ਕੀ ਅਸਵਾਰੇ, ਨਿਕਸੈ ਦੁਸ਼ਟ ਸ਼ਸਤਰ ਗੈ ਭਾਰੇ।
ਸਤਿਗੁਰਾਂ ਦੀ ਸਵਾਰੀ ਉਹਨਾਂ ਮਲੇਛਾਂ ਕੋਲੋਂ ਸਹੀ ਨਹੀਂ ਜਾਂਦੀ। ਜਦੋਂ ਮਹਾਰਾਜ ਜੀ ਕਿਤੇ ਚਲੇ ਜਾਂਦੇ ਉਹਨਾਂ ਦੇ ਇਲਾਕੇ ਚ, ਤੇ ਸਤਿਗੁਰਾਂ ਦੀ ਸਵਾਰੀ ਉਹਨਾਂ ਕੋਲੋਂ ਸਹੀ ਨਹੀਂ ਜਾਂਦੀ, ਉਹ ਦੁਸ਼ਟ ਕੀ ਕਰਦੇ ਨੇ, ਸਤਿਗੁਰਾਂ ਦੇ ਚਰਨਾਂ ਚ ਝੁਕਣ ਦੀ ਬਜਾਏ ਅੰਦਰੋਂ ਕਿਰਪਾਨਾਂ ਕੱਢ ਕੇ ਲੈ ਆਉਂਦੇ ਲੜਨ ਵਾਸਤੇ। ਅੰਦਰੋਂ ਹਥਿਆਰ ਕੱਢ ਕੇ ਲੈ ਆਉਂਦੇ ਮਹਾਰਾਜ ਜੀ ਨਾਲ ਲੜਾਈ ਕਰਨ ਵਾਸਤੇ
ਸ਼ਕਤੀ ਸੇਲੇ ਸੰਗ ਸੁਰੂਏ
ਕੋਈ ਬਰਛੀ ਲੈ ਕੇ ਆ ਜਾਂਦਾ ਕੋਈ ਬਰਛਾ ਲੈ ਕੇ ਆ ਜਾਂਦਾ ਕੋਈ ਬੜੀਆਂ ਬੜੀਆਂ ਤਿੱਖੀਆਂ ਤੇਗਾਂ ਤੇ ਢਾਲਾਂ ਲੈ ਕੇ ਆ ਪਹੁੰਚਦੇ ਹਨ
ਅਰੇ ਆਨ ਖਲ ਮੂਰਖ ਦਰੋਹੀ
ਮੂਰਖ ਦਰੋਹੀ ਸਤਿਗੁਰਾਂ ਨਾਲ ਆ ਕੇ ਫਿਰ ਲੜਾਈ ਕਰਦੇ ਨੇ ਮਹਾਰਾਜ ਜੀ ਨਾਲ ਆ ਕੇ ਅੜਦੇ ਹਨ
ਤਿੰਨ ਕੋ ਮਾਰ ਕੂਟ ਗੁਰ ਆਵੇ
ਸਤਿਗੁਰੂ ਜੀ ਦੇ ਅੱਗੇ ਹੁਣ ਇਹ ਕੀ ਸਨ ਮਹਾਰਾਜ ਜੀ ਮਾਰ ਕੇ ਮਿੰਟਾਂ ਸਕਿੰਟਾਂ ਜੀ ਸਿੰਘ ਮਾਰ ਕੁੱਟ ਕੇ ਉਸੇ ਵੇਲੇ ਹਥਿਆਰ ਉਹਨਾਂ ਕੋਲੋਂ ਖੋਹ ਲੈਂਦੇ ਸੀ ਅੱਗੇ ਵਾਸਤੇ ਉਹਨਾਂ ਨੂੰ ਸੁਚੇਤ ਕਰ ਦਿੰਦੇ ਸੀ ਵੀ ਬੰਦੇ ਦੇ ਪੁੱਤ ਬਣ ਕੇ ਰਹੋ ਜੇ ਗੁਰੂ ਸਾਹਿਬ ਜੀ ਦੀ ਸ਼ਰਨ ਚ ਰਹਿਣਾ ਜੇ ਇਸ ਇਲਾਕੇ ਚ ਰਹਿਣਾ ਤੇ ਸਤਿਗੁਰਾਂ ਦੀ ਸ਼ਰਨ ਵਿੱਚ ਪੈ ਕੇ ਰਹੋ ਏਦਾਂ ਮਾਰ ਕੁੱਟ ਕੇ ਉਸੇ ਵੇਲੇ ਸੋਧਾ ਲਾ ਕੇ ਉਹਨਾਂ ਨੂੰ ਨਾਲੋ ਨਾਲ ਹੀ ਸਿੱਧਾ ਕਰ ਦਿੰਦੇ ਨੇ
ਕ੍ਰਿਖੀ ਸਕਲ ਕੀ ਕਹੀ ਕਰਾਵੇ
ਫਿਰ ਉਹਨਾਂ ਦੀ ਜਿਹੜੀ ਉਹਨਾਂ ਨੂੰ ਸਜ਼ਾ ਵੀ ਮਿਲਦੀ ਸਜ਼ਾ ਉਹਨਾਂ ਦੀ ਜਿਹੜੀ ਫਸਲ ਹੈ ਫਸਲ ਕਈ ਕਰਾ ਲੈਂਦੇ ਨੇ ਫਸਲ ਨੂੰ ਜਿਹੜਾ ਆਲੇ ਦੁਆਲੇ ਕਬਜ਼ਾ ਕਰਾ ਲੈਂਦੇ ਕਾਛੂ ਨੂੰ ਫੇਰ ਕੇ ਵੀ ਹੁਣ ਸਾਡੀ ਹੈ
ਨਿਤ ਪ੍ਰਤ ਚੜ੍ਹੈ ਖਾਲਸਾ ਦੂਣ
ਔਰ ਨਿਤਾ ਪ੍ਰਤੀ ਖਾਲਸਾ ਦੂਣ ਤੇ ਚੜ੍ਹਦਾ ਹੈ
ਦਿਨ ਦਿਨ ਵਾਧਾ ਦੂਣ ਚਗੂਣ
ਦਿਨ ਪ੍ਰਤੀ ਦਿਨ ਖਾਲਸੇ ਦਾ ਵਾਧਾ ਹੋ ਰਿਹਾ ਦੁੱਗਣਾ ਚੌਗਣਾ ਖਾਲਸਾ ਵੱਧ ਰਿਹਾ ਹੈ
ਜੋ ਸੰਗਤ ਕੋ ਆਵਤ ਰੋਕੈ
ਜਿਹੜੇ ਗੁਰੂ ਕੀ ਸੰਗਤ ਨੂੰ ਆਉਂਦਿਆਂ ਨੂੰ ਰੋਕਦੇ ਹਨ ਰਸਤੇ ਵਿੱਚ ਕਈ ਪਿੰਡਾਂ ਵਾਲੇ ਸੰਗਤ ਨਾਲ ਵੀ ਵਿਰੋਧ ਕਰਦੇ ਸੀ ਜਿਹੜੇ ਰਸਤੇ ਵਿੱਚ ਆਉਂਦੀ ਹੋਈ ਸੰਗਤ ਨੂੰ ਕਿਤੇ ਰੋਕ ਟੋਕ ਕਰਦੇ ਸਨ
ਉਹ ਤਤਕਾਲ ਸ਼ੋਕ ਅਵਲੋਕੈ
ਸਿੰਘ ਤਿਆਰ ਬਰ ਤਿਆਰ ਹੋ ਕੇ ਜਾ ਪਹੁੰਚਦੇ ਉਹਨਾਂ ਨੂੰ ਦਰਸ਼ਨ ਦੇ ਕੇ ਆਉਂਦੇ ਕਹਿੰਦੇ ਵੇਖ ਲਓ ਬਈ ਪਹਿਲਾਂ ਤਾਂ ਪਿਆਰ ਨਾਲ ਸਮਝਾਉਂਦੇ ਨੇ ਜੇ ਕੋਈ ਸਮਝ ਜਾਂਦਾ ਤਾਂ ਠੀਕ ਹੈ ਨਹੀਂ ਤਾਂ ਫਿਰ ਦੁਬਾਰਾ ਦਰਸ਼ਨ ਦੂਜੇ ਤਰੀਕੇ ਨਾਲ ਦੇ ਆਉਂਦੇ ਨੇ
ਗ੍ਰਾਮ ਦੋ ਤੀਨਕ ਮਾਰ ਨਿਵਾਰੇ
ਸਾਰਿਆਂ ਨੂੰ ਪਤਾ ਸੀ ਵੀ ਪਹਿਲਾਂ ਦੋ ਤਿੰਨ ਪਿੰਡ ਜਿਹੜੇ ਨੇ ਉਜਾੜੇ ਨੇ ਚੰਗੀ ਤਰ੍ਹਾਂ ਸਿੰਘਾਂ ਨੇ ਬਜਰੂੜ ਮਾਰਿਆ ਨੂੰ ਪਿੰਡ ਉਜਾੜਿਆ ਇਸ ਕਰਕੇ ਲੋਕਾਂ ਦੇ ਮਨਾਂ ਵਿੱਚ ਡਰ ਵੀ ਹੈ ਵੀ ਜੇ ਅਸੀਂ ਸੰਗਤ ਨਾਲ ਵਧੀਕੀ ਕੀਤੀ ਤੇ ਸਾਡੀ ਹਾਲਤ ਵੀ ਉਸ ਬਜਰੂੜ ਤੇ ਨੂੰ ਪਿੰਡ ਵਾਲੀ ਹੋਣੀ ਹੈ
ਕਰਿਓ ਥੇ ਘਰ ਬਾਰ ਸਾਰੇ
ਜਿਹੜਾ ਬਜਰੂੜ ਤੇ ਨੂੰ ਪਿੰਡ ਸੀ ਉਹ ਤਾਂ ਥੇ ਹੀ ਬਣਾ ਕੇ ਰੱਖ ਦਿੱਤਾ ਸੀ ਸਿੰਘਾਂ ਨੇ ਉਜਾੜ ਹੀ ਛੱਡਿਆ ਸੀ
ਜਾਂ ਤੇ ਪਰੀ ਧਾਕ ਜੈ ਕਹਾ ਸੰਗਤ ਕੋ ਨਾ ਕਹੇ ਕੁਛ ਕਾ
ਇਸ ਕਰਕੇ ਖਾਲਸੇ ਦੀ ਧਾਕ ਪਈ ਹੋਈ ਹੈ ਜਿੱਥੇ ਕਿੱਥੇ ਹਰ ਪਾਸੇ ਤੇ ਗੁਰੂ ਕੀ ਸੰਗਤ ਵੱਲ ਕੋਈ ਅੱਖ ਚੁੱਕ ਕੇ ਨਹੀਂ ਵੇਖਦਾ ਸੰਗਤ ਭਾਵੇਂ ਦਿਨੇ ਆਵੇ ਹਨੇਰੇ ਆਵੇ ਸਵੇਰੇ ਆਵੇ ਜਦੋਂ ਚਾਹੇ ਮਰਜ਼ੀ ਸੰਗਤ ਆਉਂਦੀ ਹੁਣ ਕੋਈ ਸੰਗਤ ਦੀ ਤੱਤੀ ਸੰਗਤ ਦੀ ਵਾਹ ਵੱਲ ਨਹੀਂ ਵੇਖਦਾ
ਬੀਚ ਸਿੰਘ ਹੋਏ ਆਯੁਧ ਧਾਰੇ ਫਤਿਹ ਗੁਰੂ ਕੀ ਗਰਜ ਉਚਾਰੇ
ਜਿਹੜੀ ਸੰਗਤ ਆਉਂਦੀ ਉਹਦੇ ਵਿੱਚ ਸ਼ਸਤਰਧਾਰੀ ਸਿੰਘ ਵੀ ਆਉਣ ਲੱਗ ਪਏ ਨੇ ਸ਼ਸਤਰਧਾਰੀ ਬਹਾਦਰ ਉਹ ਜਦੋਂ ਕਿਸੇ ਨਗਰ ਦੇ ਕੋਲੋਂ ਲੰਘਦੇ ਨੇ ਗੱਜ ਗੱਜ ਕੇ ਫਤਿਹ ਬੁਲਾ ਬੁਲਾ ਕੇ ਲੰਘਦੇ ਹਨ
ਵਧੇ ਖਾਲਸਾ ਅਣਗਣ ਜਿਉਂ ਜਿਉਂ
ਇੱਦਾਂ ਜਿਵੇਂ ਜਿਵੇਂ ਗੁਰੂ ਖਾਲਸਾ ਪੰਥ ਅਣਗਿਣਤ ਰੂਪ ਦੇ ਵਿੱਚ ਵਧਣ ਲੱਗਾ ਹੈ
ਧੂਮ ਧਾਮ ਕੋ ਕਾਲਤ ਤਿਉਂ ਤਿਉਂ
ਤਿਵੇਂ ਤਿਵੇਂ ਧੂਮ ਮਚਦੀ ਜਾ ਰਹੀ ਹੈ ਖਾਲਸੇ ਦੀ ਤਿਵੇਂ ਤਿਵੇਂ ਖਾਲਸੇ ਦਾ ਬੋਲਬਾਲਾ ਹੁੰਦਾ ਚੱਲਿਆ ਜਾ ਰਿਹਾ ਹੈ
ਜੋ ਤੁਰਕਣ ਕੇ ਬੰਤ ਵਿਗਾਰੇ ਉਤੇ ਦੀਨ ਰਹਿ ਨਿਤ ਅਨਸਾਰੇ
ਜਿਹੜੇ ਤੁਰਕਾਂ ਦੇ ਬਿਗਾਰੀ ਬਣੇ ਫਿਰਦੇ ਸੀ ਪਹਿਲਾਂ ਤੁਰਕਾਂ ਦੀਆਂ ਬਿਗਾਰਾਂ ਕੱਢਦੇ ਬੜੇ ਦੁਖੀ ਹੁੰਦੇ ਸੀ ਉਹ ਹੁਣ ਖਾਲਸੇ ਦੇ ਅਨੁਸਾਰ ਹੋ ਗਏ ਕਹਿੰਦੇ ਅਸੀਂ ਇਹਨਾਂ ਮਲੇਛਾਂ ਦੇ ਅਧੀਨ ਕਿਉਂ ਹੋਈਏ ਅਸੀਂ ਤਾਂ ਖਾਲਸੇ ਦੇ ਅਧੀਨ ਹੋਵਾਂਗੇ ਏਦਾਂ ਉਹ ਖਾਲਸੇ ਦੇ ਅਨੁਸਾਰ ਹੋ ਗਏ ਹਨ
ਸੋ ਖੰਡੇ ਕੀ ਪਾਹੁਲ ਲੈ ਕੇ ਸ਼ਸਤਰ ਆਪਣੇ ਸੰਗ ਸਜਾ ਕੇ
ਉਹਨਾਂ ਵਿੱਚੋਂ ਬਹੁਤਿਆਂ ਨੇ ਗੁਰੂ ਘਰ ਆ ਕੇ ਖੰਡੇ ਬਾਟੇ ਦੀ ਪੌਲ ਛਕ ਲਈ ਹੈ ਔਰ ਖੰਡੇ ਦੀ ਪੌਲ ਛਕ ਕੇ ਸ਼ਸਤਰ ਧਾਰੀ ਹੋ ਕੇ ਸਿੰਘ ਸਜ ਗਏ ਨੇ ਤਿਆਰ ਬਰ ਤਿਆਰ ਹੋ ਕੇ ਸਿੰਘ ਸਜ ਗਏ ਹਨ
ਜਿਸ ਨੂੰ ਬਖਸ਼ੇ ਸਿਵਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਸੋ ਪਤਸ਼ਾਨ ਕੇ ਪਾਤਸ਼ਾਹੋ ਗੁਰ ਪ੍ਰਤਾਪ ਤੇ ਬਦੈ ਨਕਾਓ
ਖਾਲਸਾ ਜੀ ਜਿਹੜਾ ਸ਼ਸਤਰਧਾਰੀ ਹੋ ਜਾਂਦਾ ਖੰਡੇ ਦੀ ਪੌਲ ਛੱਕ ਕੇ ਉਹਨੂੰ ਸਤਿਗੁਰੂ ਜੀ ਪਾਤਸ਼ਾਹਾਂ ਦਾ ਪਾਤਸ਼ਾਹ ਬਣਾ ਕੇ ਰੱਖ ਦਿੰਦੇ ਨੇ ਮਹਾਰਾਜ ਜੀ ਨੂੰ ਪਾਤਸ਼ਾਹੀ ਬਖਸ਼ ਦਿੰਦੇ ਨੇ ਖੰਡੇ ਦੀ ਪੌਲ ਦੇ ਨਾਲ ਇਹੋ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਿੱਤੀ ਹੋਈ ਪਾਤਸ਼ਾਹੀ ਗੁਰੂ ਪ੍ਰਤਾਪ ਨਾਲ ਫਿਰ ਉਹਨਾਂ ਨਾਲ ਕੋਈ ਨੀ ਵੱਧਦਾ, ਉਹ ਕਿਸੇ ਨੂੰ ਨੀ ਵਿਧਦੇ।
ਜੋ ਬੋਲੇ ਕਟੋ ਬਾਕ ਅਲਪ ਹੈ,
ਕੋਈ ਥੋੜਾ ਜਿਹਾ ਕੌੜਾ ਬੋਲ ਵੀ ਬੋਲਦਾ ਹੈ,
ਸ਼ਸਤਰ ਪ੍ਰਹਾਰੇ ਸ਼ਤਰੂ ਸੁਥਪੇ,
ਦੁਸ਼ਮਣ ਥੋੜਾ ਜਿਹਾ ਵੀ ਕੌੜਾ ਬੋਲਦਾ ਨਾ ਤੇ ਸਿੰਘ ਨਾਲੋ ਨਾਲ ਹੀ ਸੋਧਾ ਲਾ ਦਿੰਦੇ, ਕਹਿੰਦੇ ਵੇਖ ਲੈ ਬਈ ਏਦਾਂ ਹੀ ਬਸ ਵੇਖਦੇ ਹੀ ਨੇ ਤੇ ਆਪੇ ਹੀ ਸਿਰ ਝੁਕ ਜਾਂਦੇ ਨੇ ਦੁਸ਼ਮਣਾਂ ਦੇ।
ਖੰਡੇ ਕੀ ਪੌਲ ਮੈਂ ਸ਼ਕਤ,
ਕਿਉਂਕਿ ਖੰਡੇ ਦੀ ਪੌਲ ਵਿੱਚ ਬੜੀ ਵੱਡੀ ਸ਼ਕਤੀ ਹੈ। ਉਹੀ ਨੇ ਜਿਨ੍ਹਾਂ ਨੂੰ ਕਹਿੰਦੇ ਸੀ ਛੇਲੇ ਨੇ, ਉਹੀ ਨੇ ਜਿਨ੍ਹਾਂ ਨੂੰ ਕਹਿੰਦੇ ਸੀ ਜੀ ਇਹ ਤਾਂ ਚਿੜੀਆਂ ਨੇ, ਇਹ ਉਹੀ ਨੇ ਜਿਨ੍ਹਾਂ ਨੂੰ ਕਹਿੰਦੇ ਸੀ ਇਹ ਤਾਂ ਗਊਆਂ ਨੇ, ਇਹਨਾਂ ਨੇ ਕੀ ਲੜਨਾ। ਉਹ ਖੰਡੇ ਦੀ ਪੌਲ ਛੱਕ ਕੇ ਇਹੋ ਜਿਹੇ ਸ਼ਕਤੀਸ਼ਾਲੀ ਹੋ ਗਏ ਨੇ ਕਿ ਕਿਸੇ ਤੋਂ ਭੈ ਨੀ ਮੰਨਦੇ, ਕਿਸੇ ਤੋਂ ਡਰ ਨੀ ਮੰਨਦੇ।
ਹੁਣ ਹੋਵੇ ਸ਼ਸਤਰ ਸੰਯੁਗਤ,
ਔਰ ਫਿਰ ਸ਼ਸਤਰਾਂ ਦੇ ਸਹਿਤ ਹੁੰਦੇ ਨੇ, ਸ਼ਸਤਰਾਂ ਦੇ ਸਮੇਤ ਹੁੰਦੇ ਨੇ।
ਮਹਾਰੰਕ ਜੋ ਦੀਨ ਸਦਾਏ, ਜੋਧਾ ਬਣੇ ਨਾ ਮਿਟੇ ਕਦਾਏ।
ਜਿਹੜੇ ਬੜੇ ਦੀਨ ਸੀ, ਰੰਕ ਸੀ, ਕੰਗਾਲ ਸੀ, ਸਤਿਗੁਰਾਂ ਦੀ ਕਿਰਪਾ ਨਾਲ ਸ਼ਸਤਰਧਾਰੀ ਹੋ ਕੇ ਉਹ ਰਾਜੇ ਬਣ ਗਏ ਨੇ, ਬਾਦਸ਼ਾਹ ਬਣ ਗਏ ਨੇ। ਮਹਾਰਾਜ ਜੀ ਨੇ ਕਿਹਾ ਸੀ ਨਾ, ਇਨ ਗਰੀਬ ਸਿੱਖਣ ਕੋ ਦੈਹੋ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ, ਜਿਨ ਕੇ ਜਾਤ ਕੁੱਲ ਕੇ ਮਾਹੀ, ਸਿਰਦਾਰੀ ਪੀ ਨਹੀਂ ਕਦਾਹੀ, ਇਨਹੀ ਕੋ ਸਰਦਾਰ ਬਣਾਓ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਜਿਹੜੇ ਬੜੇ ਬੜੇ ਗਰੀਬ ਤੇ ਰੰਕ ਸੀ ਉਹ ਬਾਦਸ਼ਾਹ ਬਣ ਗਏ ਨੇ, ਸ਼ਸਤਰਧਾਰੀ ਸੂਰਮੇ ਬਣ ਗਏ ਨੇ।
ਜਿਨ ਕਾ ਸੋਚ ਸ਼ਨਾਨ ਨਾ ਕੋਏ, ਸੋ ਬਿਪਰਨ ਤੇ ਉੱਤਮ ਹੋਏ।
ਇਹਨਾਂ ਦਾ ਕਹਿੰਦੇ ਸੋਚ ਸ਼ਨਾਨ ਹੀ ਕੋਈ ਨੀ ਸੀ ਹੁੰਦਾ, ਸ਼ੂਦਰ ਬੜੇ ਨੀਵੇਂ ਜੇ ਹੋ ਕੇ ਰਹਿੰਦੇ ਸੀ, ਵੀ ਨਾ ਉਹਨਾਂ ਨੇ ਨਹਾਉਣਾ ਨਾ ਧੋਣਾ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਉਹ ਇਹੋ ਜਿਹੇ ਦੇਵਤੇ ਬਣ ਗਏ ਵੀ ਬ੍ਰਾਹਮਣਾਂ ਨਾਲੋਂ ਵੀ ਉੱਤਮ ਬਣ ਗਏ। ਉਨੀ ਸੁਚਮਤਾ ਬ੍ਰਾਹਮਣ ਨਹੀਂ ਰੱਖਦੇ ਜਿੰਨੀ ਪਵਿੱਤਰਤਾ ਸਤਿਗੁਰਾਂ ਦੇ ਸਿੰਘ ਰੱਖਦੇ ਨੇ। ਜਿਤਨੀ ਪਵਿੱਤਰਤਾ ਤੇ ਸੁਚਮਤਾ ਖਾਲਸਾ ਰੱਖਦਾ ਹੈ,
ਜਿਨ ਕੀ ਕੁੱਲ ਮੂਡਨ ਕੀ ਮਹਾ,
ਜਿਨ੍ਹਾਂ ਦੀ ਕੁੱਲ ਕਹਿੰਦੇ ਸੀ ਮੂਰਖਾਂ ਦੀ ਕੁੱਲ ਹੈ। ਸਿੰਘਾਂ ਦੇ ਜਿਹੜੇ ਗਰੀਬ ਸਿੱਖ ਸੀ ਨਾ, ਸ਼ੂਦਰ, ਕੋਈ ਨਾਈ, ਛੀਂਬੇ, ਝੀਵਰ, ਏਦਾਂ ਦੀਆਂ ਬਰਾਦਰੀਆਂ ਵਾਲਿਆਂ ਨੂੰ ਕਹਿੰਦੇ ਤਾਂ ਮੂਰਖਾਂ ਦੀ ਕੁੱਲ ਹੈ, ਜਿਨ੍ਹਾਂ ਨੂੰ ਮੂਰਖਾਂ ਦੀ ਕੁੱਲ ਕਹਿੰਦੇ ਸਨ।
ਅੱਖਰ ਭੇਵ ਨਾ ਜਾਣੈ ਕਾ,
ਜਿਹੜੇ ਅੱਖਰਾਂ ਦਾ ਭੇਦ ਨਹੀਂ ਸਨ ਜਾਣਦੇ, ਜਿਨ੍ਹਾਂ ਨੂੰ ਕੋਈ ਗਿਆਨ ਨਹੀਂ ਸੀ, ਵਿਦਿਆ ਦਾ ਇਲਮ ਇਲਾਮ ਨਹੀਂ ਸੀ,
ਸੋ ਪੰਡਿਤ ਪੜ ਪੜ ਤਬ ਬਣੇ।
ਸਤਿਗੁਰਾਂ ਦੀ ਕਿਰਪਾ ਨਾਲ ਉਹ ਪੜ ਪੜ ਕੇ ਵਿਦਵਾਨ ਬਣ ਗਏ ਨੇ, ਉਹ ਵਿਦਵਿਆਵਾਨ ਹੋ ਗਏ ਨੇ, ਉਹ ਪੜ ਪੜ ਕੇ ਵਿਦਵਾਨ ਬਣ ਗਏ ਹਨ।
ਨਿਜ ਸਮਤਾ ਕਿਸ ਕੋ ਨਾ ਗਿਣੈ,
ਉਹ ਆਪਣੇ ਬਰਾਬਰ ਕਿਸੇ ਨੂੰ ਗਿਣਦੇ ਹੀ ਨਹੀਂ, ਇੰਨੇ ਵਿਦਵਾਨ ਬਣ ਗਏ ਨੇ ਕਿ ਉਹ ਕਿਸੇ ਹੋਰ ਮਤ ਨੂੰ, ਕਿਸੇ ਹੋਰ ਮਤ ਦੇ ਬ੍ਰਾਹਮਣ ਪੰਡਤਾਂ ਬ੍ਰਾਹਮਣਾਂ ਨੂੰ ਆਪਣੇ ਬਰਾਬਰ ਨਹੀਂ ਗਿਣਦੇ।
ਸਤਿਗੁਰ ਸ਼੍ਰੀ ਗੋਬਿੰਦ ਸਿੰਘ ਕਰਨਾ,
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਰੁਣਾ, ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਬਾਜਾਂ ਵਾਲੇ ਪ੍ਰੀਤਮ ਦੀ ਮਹਾਨ ਕਰੁਣਾ ਤੇ ਦਇਆ ਹੈ।
ਪਾਏ ਭਲੇ ਜੁਗ ਚਾਰੇ ਵਰਨਾ,
ਚਾਰਾਂ ਵਰਨਾ ਦੇ ਲੋਕਾਂ ਦੇ ਉੱਤੇ ਸਤਿਗੁਰਾਂ ਦੀ ਦਇਆ ਵਰਸੀ ਹੈ, ਖੱਤਰੀਆਂ ਤੇ, ਬ੍ਰਾਹਮਣਾਂ ਤੇ, ਸ਼ੂਦਰਾਂ ਤੇ, ਵੈਸ਼ਾਂ ਤੇ, ਚਾਰਾਂ ਵਰਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਇਆ ਇੱਕ ਸਮ, ਇੱਕ ਬਰਾਬਰ ਵਰਤੀ ਹੈ, ਨਹੀਂ ਕਿਸੇ ਤੇ ਵੱਧ ਕਿਸੇ ਤੇ ਘੱਟ, ਸਾਰਿਆਂ ਤੇ ਇੱਕੋ ਜੀ ਦਇਆ ਮਹਾਰਾਜ ਜੀ ਨੇ ਕੀਤੀ ਹੈ।
ਇਮ ਗਿੱਦੜ ਤੇ ਸ਼ੇਰ ਬਣਾਏ,
ਤਾਂ ਸਤਿਗੁਰਾਂ ਨੇ ਗਿੱਦੜਾਂ ਤੋਂ ਸ਼ੇਰ ਬਣਾਏ ਹਨ।
ਹੰਸ ਪਾਇਸ ਹੰਸ ਚਲਾ ਸਿਖਰਾਏ,
ਔਰ ਜਿਹੜੇ ਕਾਂ ਨੇ ਉਹਨਾਂ ਨੂੰ ਹੰਸਾਂ ਦੀ ਚਾਲ ਚੱਲਣੀ ਸਿਖਾ ਦਿੱਤੀ। ਜਿਹੜੇ ਕਾਵਾਂ ਵਰਗੇ ਕਹਿੰਦੇ ਨੀਚ ਨੇ ਜੀ, ਨੀਵੇਂ ਨੇ, ਉਹਨਾਂ ਨੂੰ ਹੰਸਾਂ ਵਰਗੇ ਉੱਤਮ ਬਣਾ ਦਿੱਤਾ ਹੈ, ਉਹਨਾਂ ਨੂੰ ਹੰਸਾਂ ਵਰਗੀ ਚਾਲ ਚੱਲਣੇ ਲਾ ਦਿੱਤਾ ਹੈ।
ਮਿਹਨਤ ਕਰੇ ਮਜ਼ਦੂਰੀ ਪਾਵੇ,
ਔਰ ਮਿਹਨਤ ਕਰਦੇ ਨੇ ਮਜ਼ਦੂਰੀ ਪ੍ਰਾਪਤ ਹੁੰਦੀ ਹੈ।
ਸੋ ਹੈ ਗਏ ਚੜ ਪੰਥ ਸਿਧਾਵੇ,
ਜਿਹੜੇ ਵਿਚਾਰੇ ਮਜ਼ਦੂਰੀਆਂ ਕਰਦੇ ਸੀ, ਦਿਹਾੜੀਆਂ ਕਰਦੇ ਸੀ, ਤੇ ਉਹ ਹੁਣ ਘੋੜਿਆਂ ਤੇ ਸਵਾਰ ਹੋ ਕੇ, ਹਾਥੀਆਂ ਤੇ ਸਵਾਰ ਹੋ ਕੇ ਬਾਦਸ਼ਾਹਾਂ ਵਾਂਗੂ ਫਿਰਦੇ ਨੇ। ਜਿਹੜੇ ਪਹਿਲਾਂ ਮਜ਼ਦੂਰੀਆਂ ਕਰਕੇ ਲੋਕਾਂ ਦੀਆਂ ਬਗਾਰਾਂ ਹੀ ਕੱਢਦੇ ਫਿਰਦੇ ਹੱਥ ਜੋੜ ਕੇ, ਉਹ ਇਹੋ ਜਿਹੇ ਬਾਦਸ਼ਾਹ ਬਣ ਗਏ ਵੀ ਹੁਣ ਘੋੜਿਆਂ ਤੇ ਸਵਾਰ ਹੁੰਦੇ ਨੇ, ਹਾਥੀਆਂ ਤੇ ਸਵਾਰ ਹੋ ਕੇ ਬਾਦਸ਼ਾਹਾਂ ਵਾਂਗੂ ਠਾਠ ਰਾਠ ਵਾਂਗੂ ਵਿਚਰਦੇ ਹਨ।
ਲੋਕ ਪਰ ਲੋਕ ਨਾ ਜਾਣੇ ਜੋ ਸਤਨਾਮ ਸਿਮਰੇ ਤਰਸੋ।
ਜਿਨ੍ਹਾਂ ਨੂੰ ਨਾ ਪਤਾ ਸੀ ਲੋਕ ਦਾ ਨਾ ਪਤਾ ਸੀ ਪਰਲੋਕ ਦਾ, ਉਹ ਸੱਚੇ ਨਾਮ ਦਾ ਸਿਮਰਨ ਕਰਕੇ ਜਪ ਕੇ ਸਤਨਾਮ ਸ੍ਰੀ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਕੇ ਉਹ ਇਸ ਲੋਕ ਪਰਲੋਕ ਤੋਂ ਤਰ ਗਏ, ਮੁਕਤ ਹੋ ਗਏ।
ਕੌਣ ਕੌਣ ਇਸ ਬਿਦ ਵੱਡੇ ਆਏ ਕਲਗੀ ਧਰ ਕੀ ਕਰੇ ਬਣਾਏ।
ਕਿਹੜੀ ਕਿਹੜੀ ਵਡਿਆਈ, ਕਿਹੜੀ ਕਿਹੜੀ ਉਪਮਾ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੀ ਕਰੀਏ। ਦਸਵੇਂ ਪਾਤਸ਼ਾਹ ਦੇ ਬੇਅੰਤ ਗੁਣ ਨੇ, ਬੇਅੰਤ ਗੁਣ। ਇੱਕ ਜ਼ੁਬਾਨ ਨਾਲ ਇੱਕ ਰਸਨਾ ਨਾਲ ਕਿਹੜੇ ਕਿਹੜੇ ਗੁਣ ਦਸਵੇਂ ਪਾਤਸ਼ਾਹ ਦੇ ਗਾਇਨ ਕਰੀਏ।
ਇਹ ਜਗ ਮੈਂ ਭਇਓ ਨਾ ਕੋ।
ਔਰ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜੈਸਾ ਅੱਜ ਤੋਂ ਪਹਿਲਾਂ ਜਗਤ ਵਿੱਚ ਕੋਈ ਨਹੀਂ ਹੋਇਆ, ਕਲਗੀਆਂ ਵਾਲੇ ਚੋਜੀ ਪ੍ਰੀਤਮ ਜੈਸਾ ਕੋਈ ਨਹੀਂ ਹੋਇਆ।
ਇਮ ਉਪਕਾਰ ਕਰੇ ਜਗ ਜੋ,
ਜਿਸਨੇ ਇੰਨੇ ਵੱਡੇ ਭਾਰੀ ਉਪਕਾਰ ਜਗਤ ਤੇ ਕੀਤੇ ਹੋਣ, ਏਡਾ ਵੱਡਾ ਭਾਰੀ ਮਹਾਨ ਉਪਕਾਰ ਜਗਤ ਤੇ ਕੀਤਾ ਹੋਵੇ।
ਰਾਮ ਚੰਦਰ ਆਦਿਕ ਅਵਤਾਰ,
ਹਾਲਾਂਕਿ ਬੜੇ ਬੜੇ ਅਵਤਾਰ ਪਹਿਲਾਂ ਵੀ ਹੋਏ ਨੇ, ਭਗਵਾਨ ਰਾਮ ਚੰਦਰ ਵੀ ਬੜੇ ਵੱਡੇ ਅਵਤਾਰ ਸਨ,
ਤਿੰਨੋਂ ਵੀ ਬੜ ਉਪਕਾਰ,
ਉਹਨਾਂ ਨੇ ਵੀ ਬੜੇ ਉਪਕਾਰ ਕੀਤੇ ਨੇ ਲੋਕਾਂ ਉੱਤੇ।
ਅਹੈਂ ਜਗ ਨਾਏ ਨਛਾਨੇ,
ਸਾਰੇ ਜਗਤ ਵਿੱਚ ਵਿਦਤ ਨੇ, ਪ੍ਰਗਟ ਨੇ ਜਿਹੜੇ ਪਰ ਉਪਕਾਰ ਸ਼੍ਰੀ ਰਾਮ ਚੰਦਰ ਨੇ ਲੋਕਾਂ ਤੇ ਕੀਤੇ ਨੇ।
ਸੁਣ ਪਟ ਕਥਾ ਸੁਮਤ ਸਭ ਜਾਣੇ,
ਸਾਰੇ ਸਿਆਣੇ ਉਹਨਾਂ ਦੀ ਕਥਾ ਪੜ ਸੁਣ ਕੇ ਚੰਗੀ ਤਰ੍ਹਾਂ ਜਾਣਦੇ ਨੇ।
ਯਥਾ ਯੋਗ ਜੇ ਕਰੇ ਵਿਚਾਰਨ,
ਯਥਾ ਯੋਗ ਚੰਗੀ ਤਰ੍ਹਾਂ ਵਿਚਾਰ ਕਰੀਏ।
ਇਹਨੋ ਸਾਰ ਕੇ ਭੇ ਉਪਕਾਰ ਨਾ,
ਪਰ ਗੁਰੂ ਕਲਗੀਧਰ ਜੈਸੇ ਉਪਕਾਰ ਕਿਸੇ ਅਵਤਾਰ ਨੇ ਨਹੀਂ ਕੀਤੇ। ਅਵਤਾਰਾਂ ਨੇ ਪਹਿਲਿਆਂ ਨੇ ਵੀ ਬੜੇ ਉਪਕਾਰ ਕੀਤੇ ਲੋਕਾਂ ਤੇ, ਪਰ ਜਿਤਨੇ ਪਰ ਉਪਕਾਰ ਗੁਰੂ ਕਲਗੀਧਰ ਨੇ ਜੈਸੇ ਉਪਕਾਰ ਕੀਤੇ ਉਹ ਕਿਸੇ ਨੇ ਨਹੀਂ ਕੀਤੇ। ਸ਼੍ਰੀ ਰਾਮ ਚੰਦਰ ਦੇ ਸਮੇਂ ਇੱਕ ਸ਼ੂਦਰ ਭਗਤੀ ਕਰਨ ਲੱਗ ਪਿਆ ਤੇ ਇੱਕ ਬ੍ਰਾਹਮਣ ਦਾ ਲੜਕਾ ਮਰ ਗਿਆ। ਕਹਿੰਦੇ ਜੀ ਸ਼ੂਦਰ ਭਗਤੀ ਕਰ ਰਿਹਾ ਤਾਂ ਇਹ ਮਰਿਆ, ਜਾ ਕੇ ਉਹਦਾ ਸਿਰ ਵੱਢ ਦਿੱਤਾ ਕਿ ਤੂੰ ਭਗਤੀ ਕਿਉਂ ਕਰਦਾ ਹੈ। ਪਰ ਕਲਗੀਧਰ ਪਾਤਸ਼ਾਹ ਨੇ ਉਹ ਜਿਹੜੇ ਗਰੀਬ ਸ਼ੂਦਰਾਂ ਨੂੰ ਭਗਤੀ ਦਾ ਹੱਕ ਹੀ ਨਹੀਂ ਸੀ, ਉਹਨਾਂ ਨੂੰ ਚੁੱਕ ਕੇ ਆਪਣੇ ਗਲ ਨਾਲ ਲਾ ਕੇ ਆਖਿਆ ਰੰਗਰੇਟੇ ਗੁਰੂ ਕੇ ਬੇਟੇ। ਏਡਾ ਵੱਡਾ ਮਾਣ ਤੇ ਸਤਿਕਾਰ ਮੇਰੇ ਸਤਿਗੁਰਾਂ ਨੇ ਉਹਨਾਂ ਨੂੰ ਦਿੱਤਾ। ਇਸ ਕਰਕੇ ਗੁਰੂ ਕਲਗੀਧਰ ਜੈਸੇ ਪਰ ਉਪਕਾਰ, ਮਹਾਰਾਜ ਜੀ ਜੈਸੀ ਦਇਆ ਉਹ ਕਿਸੇ ਪਰਉਪਕਾਰੀ ਨੇ ਨਹੀਂ ਕੀਤੀ।
ਡਰੰਕ ਜੋ ਪੁਸ਼ਤਨ ਕੇਰੇ,
ਜਿਹੜੇ ਪੁਸ਼ਤਾਂ ਦਰ ਪੁਸ਼ਤਾਂ ਤੋਂ ਮੂਰਖ ਸੀ, ਗਰੀਬ ਰੰਕ ਸਨ।
ਜੁਗ ਲੋਕਨ ਸੁਖ ਤਿੰਨੋ ਗਨੇਰੇ,
ਉਹਨਾਂ ਨੂੰ ਦੋਵਾਂ ਲੋਕਾਂ ਦੇ ਸੁੱਖ ਬਖਸ਼ ਦਿੱਤੇ ਕਲਗੀਧਰ ਨੇ, ਉਹਨਾਂ ਨੂੰ ਲੋਕ ਪਰਲੋਕ ਦੋਹਾਂ ਜਹਾਨਾਂ ਦੇ ਸੁੱਖ ਬਖਸ਼ ਕੇ ਕਿਰਤਾਰਥ ਕਰ ਦਿੱਤਾ।
ਜ਼ਾਹਰ ਮਹਾ ਜਗਤ ਮੋ ਸਾਰ, ਧਨ ਧਨ ਗੁਰ ਪਰਮ ਉਦਾਰ।
ਸਾਰੇ ਜਗਤ ਵਿੱਚ ਜ਼ਾਹਰ ਹੈ, ਪ੍ਰਤੱਖ ਹੈ ਸਾਰੇ ਜਗਤ ਵਿੱਚ। ਇਸ ਕਰਕੇ ਗੁਰੂ ਕਲਗੀਧਰ ਜੀ ਤੁਸੀਂ ਧਨ ਹੋ, ਹੇ ਸਾਹਿਬੇ ਕਮਾਲ ਦਸਮੇਸ਼ ਪਿਤਾ ਤੁਸੀਂ ਧਨ ਹੋ, ਸਭ ਆਖੋ। ਸਤਿਗੁਰਾਂ ਦੀ ਮਹਿਮਾ ਜਾਣ ਕੇ ਸਤਿਗੁਰਾਂ ਦੀ ਸ਼ਰਨ ਚ ਨਹੀਂ ਪਏ।
ਹਿੰਦੂ ਜਨਮ ਨ ਲੱਖ ਗੁਰ ਕਰਨੀ,
ਕਹਿੰਦੇ ਜਿਨ੍ਹਾਂ ਨੇ ਆਪਣੇ ਜਨਮ ਦੀ ਕਰਨੀ ਨੂੰ ਜਾਣਿਆ ਹੀ ਨਹੀਂ ਹੈ।
ਹਿੰਦੂ ਧਰਮ ਕੋ ਰਾਖਨ ਕੀਨਾ, ਰਾਜ ਤੇਜ ਤੁਰਕਨ ਕੋ ਛੀਨਾ।
ਐਸੇ ਮਹਾਨ ਸਤਿਗੁਰੂ ਜਿਨ੍ਹਾਂ ਨੇ ਹਿੰਦੂ ਧਰਮ ਦੀ ਰਾਖੀ ਕੀਤੀ ਔਰ ਤੁਰਕਾਂ ਦਾ ਰਾਜ ਭਾਗ ਤੇਜ ਖੋਹ ਲਿਆ ਸਤਿਗੁਰਾਂ ਨੇ।
ਅਸ ਮਹਿਮਾ ਕੋ ਜਾਣੇ ਜੋਏ ਨਾ,
ਜਿਹੜੇ ਸਤਿਗੁਰਾਂ ਦੀ ਐਸੀ ਵੱਡੀ ਭਾਰੀ ਮਹਿਮਾ ਨੂੰ ਨਹੀਂ ਜਾਣਦੇ।
ਅਸਕ੍ਰਿਤ ਕਨੀ ਤਿਨੈ ਸਮ ਕੋਈ ਨਾ,
ਉਹਨਾਂ ਵਰਗਾ ਅਕਿਰਤ ਘਣ ਬੰਦਾ ਦੁਨੀਆਂ ਚ ਕੋਈ ਨੀ। ਇਹ ਹਿੰਦੂਆਂ ਵੱਲ ਇਸ਼ਾਰਾ ਹੋ ਰਿਹਾ, ਜਿਹੜੇ ਹਿੰਦੂ ਵੀਰ ਨੇ ਜਿਹੜੇ ਸਤਿਗੁਰਾਂ ਦੀ ਮਹਿਮਾ ਤੇ ਕਿੰਤੂ ਪਰੰਤੂ ਕਰਦੇ ਨੇ, ਕਹਿੰਦੇ ਜੀ ਉਹਨਾਂ ਦੀਆਂ ਆਪਣੀਆਂ ਨਿੱਜੀ ਰੰਜਸਾਂ ਸੀ ਜਿਹੜੇ ਸਤਿਗੁਰਾਂ ਦੀ ਮਹਿਮਾ ਜਾਣ ਕੇ ਗੁਰੂ ਕਲਗੀਧਰ ਨੂੰ ਸੀਸ ਨਹੀਂ ਝੁਕਾਉਂਦੇ ਉਹ ਹਿੰਦੂ ਇਹ ਸੰਸਾਰ ਦੇ ਵਿੱਚ ਅਕਿਰਤ ਕਣ ਹਨ
ਧੰਨ ਧੰਨ ਸਤਿਗੁਰ ਸੁਖ ਦਾਤੇ ਕਰਿਓ ਖਾਲਸਾ ਪ੍ਰਗਟ ਵਿਦਾਤੇ
ਧੰਨ ਹਨ ਸਤਿਗੁਰੂ ਕਲਗੀਧਰ ਧੰਨ ਹਨ ਜਿਨ੍ਹਾਂ ਨੇ ਖਾਲਸਾ ਪੰਥ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਹੈ
ਅਵਨੀ ਭਾਰ ਨਿਵਾਰਨ ਕਾਰਨ
ਸਤਿਗੁਰੂ ਜੀ ਨੇ ਧਰਤੀ ਦੇ ਜੀਵਾਂ ਦਾ ਭਾਰ ਨਿਵਾਰਨ ਵਾਸਤੇ
ਰਚਿਓ ਬੈਰ ਤੁਰਕਣ ਸੰਗ ਧਾਰਨ
ਬੜਾ ਭਿਆਨਕ ਵੈਰ ਦੁਸ਼ਮਣਾਂ ਦੇ ਨਾਲ ਤੁਰਕਾਂ ਨਾਲ ਰਚਿਆ ਹੋਇਆ
ਗਿਰਪਤੀ ਸੰਗ ਬਿਰਦਾਇਓ ਚੀਰੇ
ਪਹਾੜੀ ਰਾਜਿਆਂ ਨਾਲ ਬੜਾ ਵੱਡਾ ਝੇੜਾ ਪਿਆ ਹੋਇਆ ਹੈ
ਜਿਸ ਤੇ ਆਨੇ ਤੁਰਕ ਗਨੇਰੇ
ਕਰਕੇ ਉਹ ਤੁਰਕਾਂ ਨੂੰ ਚੜਾ ਚੜਾ ਕੇ ਲਿਆਉਂਦੇ ਹਨ
ਜਿਉਂ ਜਿਉਂ ਆਵੇ ਤਿਉਂ ਤਿਉਂ ਖਾਵੇ
ਜਿਵੇਂ ਜਿਵੇਂ ਆਉਂਦੇ ਨੇ ਚੜ ਕੇ ਤਿਵੇਂ ਤਿਵੇਂ ਤਿੰਨਾਂ ਦਾ ਨਾਸ਼ ਕਰਦੇ ਨੇ ਸਤਿਗੁਰੂ ਜੀ
ਬਿਉਂਤ ਸਤਿਗੁਰੂ ਬਣਾਵੇ
ਇਹੀ ਬਿਉਂਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਣਾਉਂਦੇ ਹਨ
ਭੀਮ ਚੰਦ ਆਦਿਕ ਸਭ ਰਾਜੇ
ਰਾਜਾ ਭੀਮ ਚੰਦ ਤੇ ਇਹਦੇ ਨਾਲ ਜਿਹੜੇ ਹੋਰ ਪਹਾੜੀ ਰਾਜੇ ਹਨ
ਮਿਲਿਓ ਨਾ ਗੁਰਸਮ ਕਰੇ ਕੁਕਾਜੇ
ਸਤਿਗੁਰਾਂ ਨਾਲ ਮਿਲੇ ਨਹੀਂ ਸਗੋਂ ਟੇਢੇ ਕੰਮ ਕਰਦੇ ਖੋਟੇ ਕੰਮ ਕਰਦੇ ਹਨ
ਗੁਰ ਮਾਇਆ ਸੁਪ੍ਰੇਰਨ ਕਰੇ
ਸਤਿਗੁਰੂ ਜੀ ਦੀ ਮਾਇਆ ਨੇ ਇਹਨਾਂ ਨੂੰ ਇਹੋ ਜਿਹਾ ਪ੍ਰੇਰਿਆ ਹੈ
ਤੁਰਕ ਸ਼ਰਨ ਪਹੁੰਚਣ ਚਿੱਤ ਪਤਰੇ
ਹੁਣ ਤੁਰਕਾਂ ਦੀ ਸ਼ਰਨ ਚ ਪੈਣਾ ਚਾਹੁੰਦੇ ਨੇ ਹਾਲਾਂਕਿ ਸਤਿਗੁਰੂ ਜੀ ਇਹਨਾਂ ਦੇ ਧਰਮ ਦੀ ਰਾਖੀ ਕਰ ਰਹੇ ਨੇ ਤੇ ਸਤਿਗੁਰਾਂ ਦੀ ਸ਼ਰਨ ਚ ਆਉਣ ਦੀ ਬਜਾਏ ਮਲੇਛਾਂ ਤੇ ਤੁਰਕਾਂ ਦੀ ਸ਼ਰਨ ਚ ਪੈਣਾ ਚਾਹੁੰਦੇ ਨੇ
ਨਿਤ ਪੁਕਾਰ ਪ੍ਰਜਾ ਕੀ ਸੁਣੈ
ਔਰ ਆਪਣੀਆਂ ਪ੍ਰਜਾ ਦੇ ਲੋਕਾਂ ਦੀਆਂ ਪੁਕਾਰਾਂ ਸੁਣਦੇ ਹਨ
ਮਿਲ ਮਿਲ ਰਾਜੇ ਜਤ ਯਤਨ ਗਨੈ
ਔਰ ਰਾਜੇ ਆਪਸ ਵਿੱਚ ਮਿਲ ਮਿਲ ਕੇ ਯਤਨ ਕਰਦੇ ਹਨ
ਦਿੱਲੀ ਚਲੇ ਕੇ ਅਹਿਵਾਲ
ਦਿੱਲੀ ਚਲੀਏ ਚੱਲ ਕੇ ਦਿੱਲੀ ਆਪਣਾ ਦੁੱਖ ਰੋਈਏ
ਸੁਣ ਕਰ ਸੂਬਾ ਰਿਸੈ ਵਿਸਾਲ
ਸੁਣ ਕੇ ਸੂਬੇਦਾਰ ਬੜਾ ਗੁੱਸੇ ਵਿੱਚ ਆਏਗਾ ਕ੍ਰੋਧ ਵਿੱਚ ਆਏਗਾ
ਇੱਕ ਉਮਰਾਵ ਪਿੰਡ ਖਾਂ ਮਾਰਾ
ਉਹਦਾ ਏਡਾ ਵੱਡਾ ਉਮਰਾਵ ਸੀ ਪੈਂਡੇ ਖਾਂ ਉਹ ਗੁਰੂ ਜੀ ਨੇ ਮਾਰ ਦਿੱਤਾ
ਦੀਨਾ ਬੇਗ ਘਾਇਲ ਕਰ
ਦੀਨਾ ਬੇਗ ਨੂੰ ਜ਼ਖਮੀ ਕਰਕੇ ਮੋੜ ਦਿੱਤਾ ਹੈ
ਸੈਨਾ ਦੀਰਘ ਮਾਰ ਪਲਾਏ
ਬੜੀ ਵੱਡੀ ਸੈਨਾ ਗੁਰੂ ਜੀ ਨੇ ਮਾਰ ਕੇ ਭਜਾ ਦਿੱਤੀ ਹੈ
ਕਿਮ ਹਮਰੇ ਦਲ ਠਹਿਰ ਸਕਾਏ
ਸਾਡਾ ਡਰ ਕਿੱਥੇ ਮੰਨਣਗੇ ਗੁਰੂ ਜੀ ਸਾਡਾ ਭੈ ਕਿੱਥੇ ਮੰਨਣਗੇ
ਸ਼ਾਹ ਚੜੇ ਉਗੋ ਗਾ ਦੱਖਣ ਵਿਖੈ
ਬਾਦਸ਼ਾਹ ਜਿਹੜਾ ਹੈ ਉਹ ਦੱਖਣ ਦਿਸ਼ਾ ਵੱਲ ਗਿਆ ਹੋਇਆ
ਇਹ ਸੂਬਾ ਸਗਰੀ ਬਿਦ ਲਿਖੈ
ਇਹ ਜਿਹੜਾ ਦਿੱਲੀ ਦਾ ਸੂਬਾ ਹੈ ਆਪੇ ਬਾਦਸ਼ਾਹ ਨੂੰ ਸਾਰੀ ਚਿੱਠੀ ਲਿਖ ਕੇ ਭੇਜੇਗਾ
ਹਮ ਵੀ ਆਪਣੇ ਸੱਚੇ ਪਥਾਵੇਂ
ਆਪਾਂ ਵੀ ਆਪਣੇ ਵਜ਼ੀਰ ਭੇਜ ਦਈਏ
ਗੁਰ ਜਬਰੀ ਕੋ ਸਰਬ ਸੁਣਾਵੇ
ਗੁਰੂ ਸਾਹਿਬ ਦੀ ਜਿਹੜੀ ਇੱਥੇ ਜਬਰੀ ਹੋ ਰਹੀ ਹੈ ਇਹ ਉਹਨਾਂ ਨੂੰ ਚੱਲ ਕੇ ਸੁਣਾਈਏ
ਰਿਸੈ ਸ਼ਾਹ ਸੁਣ ਧੂਮ ਵਿਸਾਲਾ
ਬਾਦਸ਼ਾਹ ਸੁਣੇਗਾ ਕਿ ਗੁਰੂ ਜੀ ਮੇਰੇ ਰਾਜ ਵਿੱਚ ਇਹ ਕਰ ਰਹੇ ਨੇ ਤੇ ਉਹ ਆਪੇ ਗੁੱਸਾ ਕਰੇਗਾ
ਪੁਨ ਲਸ਼ਕਰ ਭੇਜੇ ਇਤ ਜਾਲਾ
ਉਹ ਆਪਣਾ ਲਸ਼ਕਰ ਭੇਜੇਗਾ ਆਪਣਾ ਦਲ ਭੇਜੇਗਾ
ਤਬ ਅਨੰਦਪੁਰ ਕੋ ਛੁਰਵਾਏ
ਆਪਾਂ ਅਨੰਦਪੁਰ ਸਾਹਿਬ ਗੁਰੂ ਜੀ ਕੋਲੋਂ ਛੁਡਾ ਲਵਾਂਗੇ
ਗੁਰ ਕੋ ਹੱਥੇ ਕਿਦੇ ਪਿਲਾ ਪਲਾ
ਜਾਂ ਇਹਨਾਂ ਨੂੰ ਮਾਰ ਦਿਆਂਗੇ ਜਾਂ ਫਿਰ ਭਜਾ ਦਿਆਂਗੇ
ਤਬ ਠਹਿਰੇ ਗੋ ਰਾਜ ਹਮਾਰਾ
ਤਾਂ ਸਾਡਾ ਰਾਜ ਭਾਗ ਠਹਿਰੇਗਾ
ਇਸ ਪ੍ਰਕਾਰ ਗਿਰ ਪਤਨ ਵਿਚਾਰਾ ਭਏ ਤਿਆਰ ਦਿੱਲੀ ਕੋ ਜਾਣੇ
ਕਹਿੰਦੇ ਇਸ ਪ੍ਰਕਾਰ ਪਹਾੜੀ ਰਾਜਿਆਂ ਨੇ ਵਿਚਾਰ ਕੀਤੀ ਔਰ ਦਿੱਲੀ ਜਾਣ ਲਈ ਇਹਨਾਂ ਨੇ ਤਿਆਰੀਆਂ ਕਰ ਲਈਆਂ
ਲਈ ਅਪਾਇਨ ਮੋਲ ਮਾਨੇ
ਔਰ ਬੜੇ ਬੜੇ ਮੋਲ ਦੀਆਂ ਕੀਮਤੀ ਭਟਾਵਾਂ ਲੈ ਲਈਆਂ ਸੂਬੇਦਾਰ ਨੂੰ ਭੇਟ ਕਰਨ ਵਾਸਤੇ ਤੇ ਜਿਵੇਂ ਦਿੱਲੀ ਦੇ ਕੋਲ ਜਾ ਕੇ ਪੁਕਾਰ ਕਰ ਰਹੇ ਨੇ ਦਰਵਾਜਿਆਂ ਵਾਲੇ ਕਲਗੀਧਰ ਜੀ ਨਿਰਭੈਤਾ ਸਹਿਤ ਸ੍ਰੀ ਅਨੰਦਪੁਰ ਸਾਹਿਬ ਚ ਵਿਚਰ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।